ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾ ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੇ ਸੁਖ ਲਾਗਿਓ ਦੁਖ ਮੈਂ ਸੰਗ ਨਾ ਹੋਈ ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੇ ਸੁਖ ਲਾਗਿਓ ਦੁਖ ਮੈਂ ਸੰਗ ਨਾ ਹੋਈ ਰਹਾਉ ਦਾਰਾ ਮੀਤ ਪੂਤ ਸਨ ਬੰਦੀ ਸਾਗਰੇ ਧਨ ਸਿਉਂ ਲਾਗੇ ਜਬ ਹੀ ਨਿਰ ਧਨ ਦੇਖਿਓ ਨਰ ਕਉ ਸੰਗ ਛਾੜ ਸਭ ਭਾਗੇ ਕਹੋ ਕਹਾਂ ਯਾ ਮਨ ਬੌਰੇ ਕਉ ਇਨ ਸਿਓ ਨੇਹ ਲਗਾਇਓ ਦੀਨਾ ਨਾਥ ਸਕਲ ਪੈ ਭੰਜਨ ਜਸ ਤਾ ਕੋ ਬਿਸਰਾਇਓ ਸਵਾਨ ਪੂਛ ਜਿਉ ਭਇਓ ਨਾ ਸੂਦੋ ਬਹੁਤ ਜਤਨ ਮੈਂ ਕੀਨੋ ਨਾਨਕ ਲਾਜ ਬਿਰਧ ਕੀ ਰਾਖੋ ਨਾਮ ਤੁਹਾਰੋ ਲੀਨੋ ਸਵਾਨ ਪੂਛ ਜਿਉ ਭਇਓ ਨਾ ਸੂਦੋ ਬਹੁਤ ਜਤਨ ਮੈਂ ਕੀਨੋ ਨਾਨਕ ਲਾਜ ਬਿਰਧ ਕੀ ਰਾਖੋ ਨਾਮ ਤੁਹਾਰੋ ਲੀਨੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਬਾਰੇ ਆਪ ਅਰਦਾਸ ਵੀ ਸ਼ਬਦ ਪੜ੍ਹਦੇ ਹਾਂ ਤੇਗ ਬਹਾਦਰ ਸਿਮਰੀਐ ਕਰ ਨੌਨ ਦੇ ਆਵੇ ਧਾਏ ਸਭ ਥਾਈ ਹੋਈ ਸਹਾਏ ਕਿ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਧਿਆਨ ਧਰਨ ਦੇ ਨਾਲ ਤਮਾਮ ਰਿਧੀਆਂ ਸਿੱਧੀਆਂ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਔਰ ਕੋਈ ਜਗ੍ਹਾ ਨਹੀਂ ਜਿੱਥੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਸਾਡੀ ਬਾਹ ਨਾ ਫੜਨ ਇਹ ਜੋ ਪਾਵਨ ਪਵਿੱਤਰ ਫਰਮਾਨ ਆਪਾਂ ਸਰਵਣ ਕੀਤਾ ਹੈ ਇਹ ਹਜ਼ੂਰ ਨੇ ਜਿਨ ਨੂੰ ਅੱਜ ਕੱਲ ਆਪਾਂ ਅਲਾਹਾਬਾਦ ਕਹਿੰਦੇ ਹਾਂ ਔਰ ਇਸ ਅਲਾਹਾਬਾਦ ਵਾਲੀ ਥਾਂ ਤੇ ਜਿਹਨੂੰ ਉਸ ਜ਼ਮਾਨੇ ਚ ਪ੍ਰਾਗਰਾਜ ਕਹਿੰਦੇ ਸਨ ਵਿਜੇ ਰਾਮ ਨਾਮ ਦਾ ਪੰਡਿਤ ਆਇਆ ਉਹਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਕਈ ਤਰ੍ਹਾਂ ਦੀਆਂ ਬੇਨਤੀਆਂ ਕੀਤੀਆਂ ਸਵਾਲ ਕੀਤੇ ਹਜ਼ੂਰ ਨੇ ਇਹ 12 ਸ਼ਬਦ ਉਸ ਵਿਜੇ ਰਾਮ ਪੰਡਿਤ ਦੇ ਪ੍ਰਥਾਏ ਉਚਾਰਨਾ ਕੀਤੇ ਹਨ ਅੱਜ ਸੁਭਾਵਿਕ ਤੌਰ ਤੇ ਮੱਸਿਆ ਦਾ ਦਿਨ ਹੈ ਤੇ ਮੱਸਿਆ ਵਾਲੇ ਦਿਨ ਸਾਰੀ ਰਾਤ ਹਨੇਰਾ ਰਹਿੰਦਾ ਔਰ ਉਸ ਹਨੇਰੇ ਦੇ ਵਿਚ ਆਪਾਂ ਨੂੰ ਚਾਨਣ ਦੀ ਲੋੜ ਹੈ। ਅਗਰ ਚਾਨਣ ਨਾ ਹੋਵੇ ਤੇ ਅਸੀਂ ਕਈ ਵਾਰ ਡਿੱਗ ਪੈਂਦੇ ਹਾਂ, ਸਾਨੂੰ ਠੇਡੇ ਲੱਗਦੇ ਹਨ। ਇਸੇ ਤਰ੍ਹਾਂ ਗੁਰਮੁਖੋ ਇਹ ਸੰਸਾਰ ਦੇ ਵਿਚ ਵਿਦਿਆ ਦੇ ਕਰਕੇ ਹਨੇਰਾ ਹੈ। ਕੂਰ ਅਮਾਵਸ ਸੱਚ ਚੰਦਰਮਾ ਦੀਸੇ ਨਾ ਹੀ ਕਹਿ ਚੜਿਆ, ਜਿਵੇਂ ਮੱਸਿਆ ਦੀ ਰਾਤ ਨੂੰ ਚਾਨਣ ਦੀ ਲੋੜ ਹੈ, ਇਸੇ ਤਰ੍ਹਾਂ ਗੁਰਮੁਖੋ ਅਵਿਦਿਆ ਕਰਕੇ, ਅਸਮਤਾ ਕਰਕੇ, ਅਭਿਨਿਵੇਸ਼ ਕਰਕੇ, ਰਾਗ ਦਵੈਸ਼ ਕਰਕੇ, ਹਨੇਰਾ ਹੋਣ ਕਰਕੇ ਆਪਾਂ ਨੂੰ ਚਾਨਣ ਦੀ ਲੋੜ ਹੈ। ਔਰ ਉਹ ਚਾਨਣ ਕੀ ਹੈ? ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੇ ਬਣਾਏ। ਗੁਰੂ ਕੀ ਬਾਣੀ ਇਕ ਚਾਨਣ ਹੈ, ਜਿਨ੍ਹਾਂ ਦੇ ਕਰਮ ਚੰਗੇ ਨੇ ਉਨ੍ਹਾਂ ਦੇ ਹਿਰਦੇ ਵਿਚ ਇਹ ਲਾਈਟ ਕਰੇਗੀ ਔਰ ਉਨ੍ਹਾਂ ਨੂੰ ਠੇਡਿਆਂ ਤੋਂ ਬਚਾਏਗੀ। ਇਥੇ ਸ਼ੰਕਾਵਾਦੀ ਸ਼ੰਕਾ ਕਰਦਾ, ਗਿਆਨੀ ਜੀ ਤੁਹਾਡੀ ਤਾਂ ਰੋਜੀ ਰੋਟੀ ਇਹ ਕਥਾ ਕਰਨ ਵਿਚ, ਗੁਰਬਾਣੀ ਦੀ ਵਿਆਖਿਆ ਕਰਨ ਵਿਚ, ਕੀ ਗੁਰੀ ਕੀ ਬਾਣੀ ਤੋਂ ਪਹਿਲਾਂ ਹਨੇਰਾ ਸੀ? ਤੁਸੀਂ ਕਹਿੰਦੇ ਬਾਣੀ ਪੜੋ, ਬਾਣੀ ਨਾਲ ਜੁੜੋ, ਬਾਣੀ ਦੀ ਵਿਚਾਰ ਕਰੋ। ਬਾਣੀ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਉਚਾਰਨ ਕੀਤੀ ਹੈ, ਲੇਕਿਨ ਸੰਸਾਰ ਕਦੋਂ ਦਾ ਬਣਿਆ? ਉਹ ਲੋਕ ਠੇਡੇ ਖਾਂਦੇ ਸਨ। ਇਹ ਸਾਡੇ ਤੇ ਕੁੱਤਰ ਕਰ ਸਕਦਾ, ਸਾਡੇ ਤੇ ਕੋਈ ਸ਼ੰਕਾ ਕਰ ਸਕਦਾ? ਵੀ ਤੁਸੀਂ ਸਾਰੇ ਜਣੇ ਕਹਿੰਦੇ ਹੋ ਗੁਰਬਾਣੀ ਮਿੱਠੀ ਅੰਮ੍ਰਿਤਧਾਰ, ਜਿਨ ਪੀਤੀ ਤੇ ਸਮੋਖ ਦੁਆਰ, ਤੁਹਾਡੀ ਰੋਜੀ ਰੋਟੀ ਹੋਣ ਕਰਕੇ ਤੁਸੀਂ ਢਨੋਰਾ ਪਿੱਟਦੇ ਹੋ? ਨਹੀਂ ਨਹੀਂ, ਗੁਰਮੁਖੋ ਸਾਡੇ ਵੇਖਣ ਦੇ ਵਿਚ ਮੈਨੂੰ ਸੰਭਾਲ ਹੈ। ਮੈਂ ਜਦੋਂ ਪੰਜਵੀਂ ਜਮਾਤ ਵਿਚ ਪੜ੍ਹਦਾ ਸਾਂ ਨਾ, ਸਾਡੇ ਪਿੰਡ ਉਦੋਂ ਬਿਜਲੀ ਆਈ ਤੇ ਚੌਥੀ ਜਮਾਤ ਤੱਕ ਮੈਂ ਦੀਵੇ ਦੇ ਚਾਨਣ ਦੇ ਨਾਲ ਤੇ ਲਾਲਟਨ ਦੇ ਚਾਨਣ ਨਾਲ ਪੜ੍ਹਦਾ ਰਿਹਾ। ਤੇ ਹੁਣ ਉਹ ਲੈਂਪ ਲੱਭਦੀ ਨੀ, ਦੀਵਾ ਲੱਭਦਾ ਹੀ ਨੀ। ਇਸੇ ਪ੍ਰਕਾਰ ਗੁਰਮੁਖੋ ਗੁਰੂ ਕੀ ਬਾਣੀ ਤੋਂ ਪਹਿਲਾਂ ਚਾਨਣ ਸੀ, ਜਿਵੇਂ ਮੈਂ ਬੇਨਤੀ ਕੀਤੀ, ਦੇਵੇ ਸਨ, ਲੈਂਪਾਂ ਸਨ, ਪਰ ਥੋੜੀ ਜੀ ਕਮੀ ਸੀ ਕਿ ਜਦੋਂ ਦੀਵੇ ਜਗਾਏ ਸਨ ਤੇ ਗੁਰਮੁਖੋ ਦੁਆਖੇ ਕਾਲੇ ਹੋ ਜਾਂਦੇ ਸਨ ਦੀਵਿਆਂ ਦੇ ਚਾਨਣ ਨਾਲ, ਔਰ ਉਹਦੇ ਨਾਲ ਘੁੱਟਣ ਵੀ ਮਹਿਸੂਸ ਹੁੰਦੀ ਸੀ। ਇਸੇ ਤਰ੍ਹਾਂ ਗੁਰੂ ਕੀ ਬਾਣੀ ਤੋਂ ਪਹਿਲਾਂ ਬਾਣੀਆਂ ਸਨ ਕੋਈ ਕਿੰਤੂ ਨਹੀਂ, ਲੇਕਿਨ ਥੋੜੀ ਜੀ ਕਾਲਕ ਸੀ। ਕਿਹੜੀ? ਵੇਦਾਂ ਦਾ ਪਾਠ ਕਰਨ ਦਾ ਹੱਕ ਸ਼ੂਦਰਾਂ ਨੂੰ ਨਹੀਂ ਸੀ। ਵੇਦ ਕੇਵਲ ਤੇ ਕੇਵਲ ਬ੍ਰਾਹਮਣ ਪੜ੍ਹਦਾ, ਉਹਦੀ ਵਿਆਖਿਆ ਕਰਦਾ, ਔਰ ਬਾਕੀਆਂ ਨੂੰ ਸੁਣਨ ਦਾ ਹੱਕ ਸੀ। ਇਕ ਗੱਲ ਮੈਂ ਕਹਿੰਦਾ ਫਬਦਾ ਨਹੀਂ, ਵੇਦਾਂ ਵਿਚ ਰਾਮ ਦਾ, ਵੇਦਾਂ ਦੇ ਵਿਚ ਅੱਲਾ ਦਾ ਜ਼ਿਕਰ ਨਹੀਂ ਸੀ। ਇਸੇ ਤਰ੍ਹਾਂ ਗੁਰੂ ਕੀ ਬਾਣੀ ਤੋਂ ਪਹਿਲਾਂ ਕੁਰਾਨ ਸੀ, ਮਹਾਨ ਹੈ, ਲੇਕਿਨ ਕੁਰਾਨ ਵਿਚ ਰਾਮ ਦਾ ਨਾਮ ਨਹੀਂ ਸੀ ਲੱਭਦਾ। ਮੈਂ ਬੇਨਤੀ ਕੀਤੀ, ਵੇਦ ਮਾੜੇ ਨਹੀਂ, ਬਾਣੀ ਕਹਿੰਦੀ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਵੇਦ ਮਹਾਨ ਨੇ, ਕੁਰਾਨ ਮਹਾਨ ਹੈ, ਲੇਕਿਨ ਵੇਦਾਂ ਦਾ ਪਾਠ ਮੁਸਲਮਾਨ ਨਹੀਂ ਸੀ ਕਰਦਾ। ਕਹਿੰਦਾ ਜੇ ਪੜ੍ਹੇਗਾ ਤੇ ਕਾਫਰ ਹੋ ਜਾਏਗਾ ਕਾਫਰ, ਜੇ ਕੋਈ ਹਿੰਦੂਆਂ ਦਾ ਲੜਕਾ ਕੁਰਾਨ ਪੜ੍ਹਦਾ ਸੀ ਕਹਿੰਦੇ ਤੂੰ ਮਲੇਸ਼ ਹੋ ਗਿਆ। ਕਾਰਨ ਰਾਮ ਤੇ ਅੱਲਾ ਅੱਡ ਅੱਡ ਸਨ। ਬਾਣੀ ਦੀ ਸੁਪਰਮੈਸੀ ਕੀ ਹੈ? ਬਾਣੀ ਨੇ ਖੰਡਨ ਨਹੀਂ ਕੀਤਾ, ਬਾਣੀ ਨੇ ਰਾਹ ਦੱਸਿਆ। ਆ ਕੁਝ ਦਿਨ ਹੋਏ ਆਪਾਂ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਅਵਤਾਰ ਪਰਬ ਬਣਾਇਆ, ਪੰਡਿਤ ਜਨੇਊ ਲੈ ਕੇ ਆਇਆ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਸ ਪੰਡਿਤ ਨੂੰ ਬਜੁਰਗ ਜਾਣ ਕੇ ਸਤਿਕਾਰ ਕੀਤਾ ਤੇ ਕਹਿਣ ਲੱਗੇ, ਪੰਡਿਤ ਜੀ ਮਤਾ ਭੁਲੇਖੇ ਚ ਪੈ ਜੋ ਕਿ ਮੈਂ ਜਨੇਊ ਦਾ ਖੰਡਨ ਕਰਦਾ, ਬਿਲਕੁਲ ਨਹੀਂ, ਪਰ ਕੱਲਾ ਤਾਗੇ ਨੂੰ ਗਲ ਵਿਚ ਪਾਇਆ ਬਾਤ ਨਹੀਂ ਬਣਨੀ। ਇਕਦਮ ਹੈਰਾਨ ਹੋ ਕਰਕੇ ਉਹ ਪਾਂਡਾ ਕਹਿਣ ਲੱਗਾ, ਨਾਨਕ ਮੈਂ ਗੱਲ ਨਹੀਂ ਸਮਝਿਆ। ਸਤਿਗੁਰੂ ਪਾਤਸ਼ਾਹ ਨੇ ਸ਼ਬਦ ਉਚਾਰ ਕੇ ਆਖਿਆ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵੱਟ ਏ ਜਨੇਊ ਜੀ ਕਾ ਹੈ ਤਾਂ ਪਾਂਡੇ ਕਾ ਤਾਂ ਕੌਣ ਕਹਿੰਦਾ ਨਾ ਪਾ, ਪਰ ਦਇਆ ਦੀ ਕਪਾਹ ਹੋਵੇ, ਸੰਤੋਖ ਦਾ ਸੂਤ ਹੋਵੇ, ਜਾਦੀਆਂ ਗੰਢਾਂ ਹੋਣ, ਇਹ ਜਨੇਊ ਪਾ ਕੇ ਇਹਨਾਂ ਨਿਯਮਾਂ ਤੇ ਚੱਲਣਾ ਚਾਹੀਦਾ। ਜਿਵੇਂ ਗੁਰਮੁਖ ਆਪਾਂ ਗੁਰੂ ਕੀ ਬਖਸ਼ੀ ਕਿਰਪਾਨ ਪਾਈ ਹੈ ਤੇ ਜੇ ਆਪਣੇ ਅੰਦਰ ਕਿਰਪਾ ਤੇ ਦਇਆ ਨਹੀਂ ਨਾ ਆਈ, ਆਪਾਂ ਅਜੇ ਤੱਕ ਕਿਰਪਾਨ ਦੀ ਠੀਕ ਵਰਤੋਂ ਨਹੀਂ ਕਰ ਰਹੇ। ਆਪਾਂ ਕਸ਼ਹਿਰਾ ਪਾਇਆ, ਧਿਆਨ ਦਿਆ ਜੇ, ਬੜੀ ਸਾਦੀ ਜੀ ਗੱਲ ਪਰ ਬੜੀ ਇੰਪੋਰਟੈਂਟ ਹੈ। ਕਿਸੇ ਕਾਰਨ ਕਰਕੇ ਖੁੱਲਾ ਕੜਾ ਹੋਣ ਕਰਕੇ ਸਾਡੇ ਹੱਥ ਚੋਂ ਬਾਹਰ ਨਿਕਲ ਰਿਹਾ ਤੇ ਆਪਾਂ ਉਹ ਕੜਾ ਪਾ ਕੇ ਕਹਿੰਦੇ ਕਲਗੀਧਰ ਬਾਪੂ ਸਾਨੂੰ ਰਹਿਤ ਮਰਿਆਦਾ ਚ ਪਰਪੱਕ ਰੱਖੀ। ਕੰਘਾ ਕਰਦਿਆਂ ਕਰਦਿਆਂ ਸਾਡੇ ਹੱਥੋਂ ਛੁੱਟ ਗਿਆ। ਆਪਾਂ ਕਲਗੀਧਰ ਬਾਪੂ ਅੱਗੇ ਹੱਥ ਜੋੜਦੇ, ਪਾਤਸ਼ਾਹ ਰਹਿਮਤ ਕਰੀਏ, ਢਲਿਆਈ ਨਾ ਹੋਵੇ। ਪਰ ਜੇ ਆਪਾਂ ਇਸ਼ਨਾਨ ਕਰਦੇ ਤੇ ਗੁਰਮੁਖੋ ਸਾਡੇ ਦੋ ਪਹੁੰਚਿਆਂ ਤੋਂ ਕਿਸੇ ਕਾਰਨ ਕਰਕੇ ਵੇਸਲੇ ਹੋਣ ਕਰਕੇ ਪਹੁੰਚੇ ਥੱਲੇ ਪਾਸੇ ਹੋ ਜਾਣ ਤੇ ਆਪਾਂ ਪੰਜਾਂ ਸਿੰਘਾਂ ਕੋਲ ਅਰਦਾਸ ਕਰਾਉਣੇ ਆ, ਹੈ ਤਾਂ ਕਸ਼ਹਿਰਾ ਹੀ ਨਾ, ਪਰ ਕਸ਼ਹਿਰੇ ਦੇ ਪਿੱਛੇ ਖਾਸ ਗੱਲ ਹੈ। ਗੁਰਮੁਖਾ ਜੇ ਕਲਗੀਧਰ ਪਾਤਸ਼ਾਹ ਦਾ ਕਸ਼ਹਿਰਾ ਪਾਇਆ ਤੇ ਗੁਰਮੁਖਾ ਤੇਰੇ ਪੱਲੇ ਜਾਤ ਹੋਣਾ ਚਾਹੀਦਾ। ਜੇ ਕਸ਼ਹਿਰਾ ਪਾ ਲਿਆ ਤੇ ਤੇਰੀ ਨਿਗਾਹ ਪਾਕ ਹੋਣੀ ਚਾਹੀਦੀ ਹੈ। ਤੂੰ ਸਮਾਜ ਵਿਚ ਵਿਚਰਦਾ, ਸਾਡੀਆਂ ਧੀਆਂ ਭੈਣਾਂ ਬੱਚੀਆਂ ਨੇ ਵੇਖਦਾ ਨਾ ਤੇ ਕਸ਼ਹਿਰਾ ਪਾਇਆ ਤੇ ਸੁਚੇਤ ਹੋ ਕੇ ਵੇਖ, ਕਿਵੇਂ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਜਰੂਰ ਵੇਖ, ਪਰ ਇਹ ਕਹੋ ਜਿਹੜੀ ਸਾਹਮਣੇ ਬੈਠੀ ਬਿਲਕੁਲ ਮੇਰੀ ਭੈਣ ਵਰਗੀ ਹੈ, ਜਿਹੜੀ ਪਿੱਛੇ ਬੈਠੀ ਉਹ ਮੇਰੀ ਧੀ ਵਰਗੀ ਹੈ, ਜਿਹੜੀ ਬਜ਼ੁਰਗ ਮਾਤਾ ਆਉਂਦੀ ਇਹ ਬਿਲਕੁਲ ਇਹਦੇ ਵਰਗੀ ਮੇਰੀ ਮਾਂ ਹੁੰਦੀ ਸੀ। ਇਸ ਕਾਰਨ ਕਰਕੇ ਗੁਰਮੁਖੋ ਮੈਂ ਗੱਲ ਕਰ ਰਿਹਾ ਸਾਂ ਗੁਰਬਾਣੀ ਦੀ, ਗੁਰੂ ਕੀ ਬਾਣੀ। ਜਿਵੇਂ ਅੱਜ ਲਾਈਟ ਆ ਗਈ ਹੈ, ਬਿਜਲੀ ਆ ਗਈ ਹੈ, ਤੇ ਹੁਣ ਆਪਾਂ ਆਖਾਂਗੇ ਵੀ ਦੀਵਾ ਜਗਾ ਦਿਓ, ਹੁਣ ਆਪਾਂ ਕਵਾਂਗੇ ਵੀ ਲੈਂਪ ਜਗਾ ਦਿਓ, ਕਿਉਂਕਿ ਇਸ ਦੀਵੇ ਵਿਚ ਕਾਲਖ ਹੈ ਨੀ, ਕਾਲਖ ਇਹ ਦੀਵਾ ਹਵਾ ਦੇ ਬੁੱਲੇ ਨਾਲ ਬੁੱਝ ਵੀ ਸਕਦਾ, ਲੇਕਿਨ ਇਹ ਦੀਵਾ ਬੁੱਝਦਾ ਨਹੀਂ। ਇਹ ਦੀਵਾ ਕੀ ਹੈ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗਸਈਆਂ, ਕੋਈ ਅਲਾਹੇ, ਕਾਰਨ ਕਰਨ ਕਰੀਮ ਕਿਰਪਾ ਤਾਰ ਰਹੀਮ। ਪਰ ਇਹ ਬਿਜਲੀ ਭਾਵੇਂ ਗੁਰਮੁਖੋ ਆ ਤਾਂ ਗਈ, ਪਰ ਕਈਆਂ ਦੇ ਘਰਾਂ ਵਿਚ ਬਲਬ ਵੀ ਜਗਦੇ ਨਹੀਂ ਗੇ। ਲਾਈਟ ਹੈ ਪਰ ਉਨ੍ਹਾਂ ਦੇ ਘਰ ਵਿਚ ਨਹੀਂ, ਕਿਉਂਕਿ ਉਸ ਬਿਜਲੀ ਨੂੰ ਲੈਣ ਵਾਸਤੇ ਸਾਨੂੰ ਪਹਿਲਾਂ ਅਪਲਾਈ ਕਰਨਾ ਪੈਂਦਾ, ਅਰਜੀ ਦੇਣੀ ਪੈਂਦੀ ਹੈ। ਔਰ ਉਹ ਜਿਹੜੀ ਬਿਜਲੀ ਹੈ ਨਾ, ਉਹ ਖੰਭਿਆਂ ਦੇ ਰਾਹੀਂ ਆਪਣੇ ਘਰਾਂ ਤੱਕ ਪਹੁੰਚਦੀ ਹੈ, ਤਾਰਾਂ ਲੱਗੀਆਂ ਨੇ, ਕਈਆਂ ਦੇ ਬੂਹੇ ਦੇ ਅੱਗੇ ਖੰਭੇ ਵੀ ਲੱਗੇ, ਪਰ ਜਿੰਨਾ ਚਿਰ ਅੰਦਰ ਮੀਟਰ ਨਾ ਲੱਗੇ ਉਨਾ ਚਿਰ ਦੀਵਾ ਨਹੀਂ ਜਗਦਾ। ਮੀਟਰ ਵੀ ਲੱਗ ਗਿਆ, ਬੂਹੇ ਖੰਭਾ ਵੀ ਹੈ, ਲੇਕਿਨ ਵਾਇਰਿੰਗ ਨਹੀਂ ਕਰਾਈ ਤੇ ਕਿਵੇਂ ਜਗੇਗਾ ਚੰਨ। ਵਾਇਰਿੰਗ ਵੀ ਹੈ, ਮੀਟਰ ਵੀ ਹੈ, ਖੰਭੇ ਵੀ ਹੈ, ਪਰ ਜਿੰਨਾ ਚਿਰ ਬਲਬ ਨਾ ਲਾਇਆ, ਸਵਿਚ ਆਨ ਨਾ ਕੀਤਾ, ਉਨਾ ਚਿਰ ਗੁਰਮੁਖੋ ਚਾਨਣ ਨਹੀਂ ਜੀ ਹੋਣਾ। ਇਹਦਾ ਮੈਂ ਅੰਤਰੀ ਵਰਤ ਤੁਹਾਡੇ ਨਾਲ ਸਾਂਝੇ ਕਰਾਂ। ਅਸਾਂ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਨੀ, ਗੁਰਮੁਖੋ ਇਸ ਲਾਈਟ ਲਈ ਅਪਲਾਈ ਕਰਨਾ ਹੈ। ਜਿਹੜਾ ਨਿਸ਼ਚਾ ਹੈ ਇਹ ਖੰਭੇ ਲਾਉਣੇ ਹਨ, ਜਿਹੜਾ ਮਨ ਵਿਚ ਵਿਰਾਗ ਧਾਰਨ ਕਰਨਾ ਇਹ ਤਾਰਾਂ ਪਾਉਣੀਆਂ ਹਨ, ਜਿਹੜਾ ਪੰਜਾਂ ਪਿਆਰਿਆਂ ਦੇ ਰਹੀ ਅਮਰ ਛਕਣਾ ਹੈ ਇਹ ਆਪਣੇ ਘਰ ਵਿਚ ਵਾਇਰਿੰਗ ਕਰਾਉਣੀ ਹੈ, ਤੇ ਸਵਿਚ ਆਨ ਕਿਹੜਾ ਕਰਨਾ, ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ। ਜਦੋਂ ਆਪ ਬਲਬ ਜਗਾਉਂਦੇ ਆ ਨਾ ਤੇ ਸਵਿੱਚ ਨੂੰ ਥੱਲੇ ਨੂੰ ਕਰਦੇ ਆ, ਥੱਲੇ ਨੂੰ ਫੇਰ ਜਗਦਾ ਜੇ। ਇਸੇ ਤਰ੍ਹਾਂ ਸਾਡੇ ਅੰਦਰ ਚਾਨਣ ਕਿਵੇਂ ਕਰੇਗੀ, ਆਪਾਂ ਮਨ ਨੂੰ ਨੀਵਿਆਂ ਕਰੀਏ। ਹੁਣ ਸਵਿੱਚ ਵੀ ਆਨ ਕਰ ਲਿਆ ਤੇ ਬਲਬ ਹੀ ਨਹੀਂ ਲੱਗਾ, ਗੱਲ ਫੇਰ ਨਹੀਂ ਬਣਨੀ। ਬਲਬ ਦਾ ਭਾਵ ਹੁੰਦਾ ਵੀ ਉਹਦੇ ਚ ਵੈਕਿਊਮ ਹੁੰਦਾ, ਉਹ ਤਾਂ ਤਾਰਾਂ ਜਿਹੀਆਂ ਜਗਦੀਆਂ ਨੇ, ਵਿਚੋਂ ਖਾਲੀ ਹੁੰਦਾ। ਇਸੇ ਪ੍ਰਕਾਰ ਆਪਣੇ ਮਨ ਵਿਚੋਂ ਹੰਕਾਰ ਕੱਢਾਂਗੇ, ਬਲਬ ਤਾਂ ਜਗੇਗਾ। ਮੈਂ ਇਹ ਬੇਨਤੀ ਤਾਂ ਕੀਤੀ ਹੈ ਵਾਧੂ ਜੀ ਵੀ ਅੱਜ ਮੱਸਿਆ ਤੇ ਕੱਲੇ ਚੁੱਭੇ ਲਾਉਣ ਨਾਲ ਬਾਤ ਨਹੀਂ ਜੇ ਬਣਨੀ। ਆਪਾਂ ਸ਼ਬਦ ਪੜ੍ਹਦੇ ਹਾਂ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਨਿਰਮੋਲ ਹੋਏ ਕਰ ਇਸ਼ਨਾਨਾ, ਗੁਰ ਪੂਰੇ ਕੀਨੇ ਦਾਨਾ, ਕੁਸਲ ਖੇਮ ਸਭ ਧਾਰੇ, ਸਹੀ ਸਲਾਮ ਥੋਗ ਬਾਰੇ ਤੇ ਬਿਜਲੀ ਗੱਲ ਜੇ ਗੁਰ ਕਾ ਸ਼ਬਦ ਵਿਚਾਰੇ। ਆਪਾਂ ਚੁੱਭਾ ਵੀ ਲਾ ਲਿਆ, ਲੇਕਿਨ ਜਿੰਨਾ ਚਿਰ ਗੁਰੂ ਦੇ ਸ਼ਬਦ ਦੀ ਵਿਚਾਰਨਾ ਕੀਤੀ ਬਾਤ ਨਹੀਂ ਜੇ ਬਣਨੀ। ਜਲ ਕੇ ਮੱਜਣ ਜੇਗਾ ਧੋਵੇ, ਨਿਤ ਨਿਤ ਮਿਹਣ ਘਨਾਵੇ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਕੱਲਾ ਪਿੰਡਾ ਭਿਉਣ ਦੀ ਜੇ ਗੱਲ ਕਰੇਗਾ ਗੁਰਮੁਖਾ, ਡੱਡੂ ਤਾਂ ਪਿੰਡਾ ਭਿਉਂ ਹੀ ਰੱਖਦਾ। ਆਪਾਂ ਗੁਰੂ ਘਰ ਵਿਚ ਆਏ ਆ, ਇਸ਼ਨਾਨ ਕਰੀਏ, ਗੁਰੂ ਕੇ ਸ਼ਬਦ ਦੀ ਵਿਚਾਰ ਕਰੀਏ ਤੇ ਸ਼ਬਦ ਦੇ ਮੁਤਾਬਕ ਆਪਣੇ ਜੀਵ ਨੂੰ ਢਾਲਣ ਦਾ ਯਤਨ ਕਰੀਏ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਨ ਲਾਓ। ਤੋ ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਸਾਡੇ ਅੰਦਰੋਂ ਅਗਿਆਨ ਦਾ ਹਨੇਰਾ ਜਾਵੇ। ਹੁਣ ਜਿਵੇਂ ਉਹ ਸਾਹਮਣੇ ਵਿਜੇ ਰਾਮ ਪੰਡਤ ਬੈਠਾ ਹੈ ਤੇ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ, ਪੰਡਤ ਜੀ ਤੁਸੀਂ ਸਿਆਣੇ ਹੋ, ਬੁੱਧੀਵਾਨ ਹੋ, ਵਿਚਾਰਵਾਨ ਹੋ, ਪਰ ਸੰਸਾਰ ਵਿਚ ਕੋਈ ਕਿਸੇ ਦਾ ਮਿੱਤਰ ਨਹੀਂ ਜੇ। ਮਿੱਤਰ ਜੇ ਕੇਵਲ ਤੇ ਕੇਵਲ ਨਾਮ, ਇਹਦੇ ਸੰਬੰਧ ਵਿਚ ਜਿਵੇਂ ਮੇਰੇ ਸਤਿਗੁਰੂ ਪਾਤਸ਼ਾਹ ਰਹਿਮਤਾਂ ਕਰਦੇ ਨੇ, ਸਰਵਣ ਕਰੀਏ। ਤੇ ਇਹਦੇ ਨਾਲ ਹੀ ਮੈਂ ਬੇਨਤੀ ਕਰਾਂ, ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਤੂੰ ਕਦੇ ਮੱਖਣ ਸ਼ਾਹ ਦੇ ਬੇੜੇ ਨੂੰ ਬੰਨੇ ਲਾਇਆ ਸੀ, ਅਸੀਂ ਵੀ ਤੇਰੇ ਸਿੱਖ ਹਾਂ। ਮੱਖਣ ਸ਼ਾਹ ਦਾ ਤਾਂ ਬੇੜਾ ਮਾਲ ਮੱਤੇ ਨਾਲ ਭਰਿਆ ਸੀ ਨਾ, ਸਮਾਨ ਸੀ, ਤੇ ਅਸੀਂ ਭਰਿਆ ਨਿੰਦਿਆ ਤੇ ਚੁਗਲੀ ਨਾਲ, ਅਸੀਂ ਭਰਿਆ ਗੁਨਾਹਾਂ ਦੇ ਨਾਲ। ਤੇਰੇ ਚਰਨਾਂ ਵਿਚ ਹੱਥ ਜੋੜ ਕੇ ਬੇਨਤੀ ਕਰਦਾ, ਅਸੀਂ ਜਿੰਨੇ ਵੀ ਤੇਰੇ ਚਰਨਾਂ ਚ ਆਇਆ ਤੇ ਕਿਰਪਾ ਕਰੀ ਸਾਡਾ ਬੇੜਾ ਬੰਨੇ ਲਾ ਦੀ। ਇਹ ਮੈਂ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ ਚ ਬੇਨਤੀ ਕਰਦਾ, ਹਜੋ ਰਹਿਮਤਾਂ ਕਰਨ, ਸਰਵਣ ਕਰੋ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਨਾਵਾ, ਇਹ ਜਗ ਮੀਤ ਨਾ ਦੇਖਿਓ ਕੋਈ।
ਜਿਹੜਾ ਜਗ ਸ਼ਬਦ ਹੈ, ਇਹ ਦੋ ਸ਼ਬਦਾਂ ਦਾ ਸੁਮੇਲ ਹੈ, ਜੱਜਾ ਜਨਮ ਤੇ ਗੱਗਾ ਗਤ। ਜਿਹੜਾ ਜਗ ਸ਼ਬਦ ਆਪਾਂ ਪੜ੍ਹਦੇ ਤੇ ਸੁਣਦੇ ਨੇ, ਇਹ ਬਣਿਆ ਕਿਉਂ? ਇਹ ਲਫ਼ਜ਼ ਸਾਡੇ ਵਡੇਰਿਆਂ ਨੇ ਤਾਂ ਬਣਾਇਆ ਹੈ, ਕਿਤੇ ਕਿਸੇ ਦੇ ਘਰ ਵਧਾਈਆਂ ਨੇ ਤੇ ਕਿਸੇ ਦੇ ਘਰ ਮਕਾਣਾ ਜਾ ਰਹੀਆਂ ਹਨ। ਕਿਸੇ ਦੇ ਘਰ ਵਧਾਈਆਂ ਤੇ ਕਿਸੇ ਦੇ ਘਰ ਮਕਾਣਾ, ਇਥੋਂ ਬਣਿਆ ਇਹ ਲਫ਼ਜ਼ ਜੱਗ। ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ, ਜਿਹੜਾ ਜੰਮਣ ਤੇ ਮਰਨ ਵਾਲਾ ਸੰਸਾਰ ਹੈ ਨਾ, ਇਹ ਸੰਸਾਰ ਵਿਚ ਕੋਈ ਕਿਸੇ ਦਾ ਮਿੱਤਰ ਨਹੀਂ, ਸਾਰੇ ਸਵਾਰਥੀ ਨੇ, ਅੱਗੇ ਨਿਰਣਾ ਕਰਨਗੇ।
ਸਗਲ ਜਗਤ ਆਪਣੇ ਸੁਖ ਲਾਗੇ,
ਕਹਿੰਦੇ ਸਾਰੇ ਦਾ ਸਾਰਾ ਸੰਸਾਰ ਜਿਹੜਾ ਨਾ ਆਪਣੇ ਸੁਖ ਨਾਲ ਜੁੜਿਆ ਹੈ, ਆਪਣੇ ਮਤਲਬ ਤੇ ਆਪਣੀਆਂ ਲੋੜਾਂ ਨਾਲ ਜੁੜਿਆ ਹੋਇਆ ਹੈ।
ਦੁੱਖ ਮੈਂ ਸੰਗ ਨਾ ਹੋਈ,
ਜਦੋਂ ਦੁੱਖ ਦਾ ਮੌਕਾ ਆਉਂਦਾ ਤੇ ਗੁਰਮੁਖ ਨੂੰ ਸਾਥ ਨਹੀਂ ਜੇ ਦਿੰਦਾ। ਜਦੋਂ ਸੁੱਖ ਦਾ ਮੌਕਾ ਆਉਂਦਾ ਨਾ, ਉਦੋਂ ਸਾਰੇ ਮਿੱਤਰ ਨੇ, ਦੋਸਤ ਨੇ, ਜਦੋਂ ਦੁੱਖ ਦਾ ਮੌਕਾ ਆਉਂਦਾ ਤੇ ਕੋਈ ਮਿੱਤਰ ਨਹੀਂ। ਜਦੋਂ ਮੈਂ ਗੁਰੂ ਕੀ ਤਾਬਿਆ ਚ ਆ ਕੇ ਸ਼ਬਦ ਪੜਿਆ ਨਾ, ਤੇ ਮੈਨੂੰ ਗੁਰਮੁਖ 1984 ਚੇਤੇ ਆਇਆ। ਸੰਤ ਬਾਬਾ ਜਰਨੈਲ ਸਿੰਘ ਜੀ ਮੈਨੂੰ ਇੱਥੇ ਲੈ ਕੇ ਆ ਗਏ, ਕਿਉਂ ਮੇਰੇ ਤੋਂ ਪਹਿਲਾਂ ਗਿਆਨੀ ਦਲੀਪ ਸਿੰਘ ਜੀ ਇੱਥੇ ਕਥਾ ਕਰਦਨ ਬਜੁਰਗ ਸਨ, ਤੇ ਉਨ੍ਹਾਂ ਦਾ ਸਰੀਰ ਵਡੇਰਾ ਹੋਣ ਕਰਕੇ ਮੈਨੂੰ ਉਨ੍ਹਾਂ ਨੇ ਕਹਿਣਾ ਵੀ ਤੂੰ ਕਾਕਾ ਜਾ ਕਥਾ ਕਰ, ਤੇ ਮੈਨੂੰ ਗਿਆਨੀ ਜੀ ਨੇ ਕਹਿਣਾ ਪੁੱਤਰਾ ਤੂੰ ਕਥਾ ਕਰ। ਇਸ ਕਥਾ ਕਰਕੇ ਮੇਰੇ ਬਹੁਤ ਸਾਰੇ ਭੈਣਾਂ ਭਰਾ ਵਾਕਫ ਬਣ ਗਏ। ਆ ਪ੍ਰਕਰਮਾਂ ਜਿੱਥੇ ਆਪਾਂ ਕੱਪੜੇ ਜਮ੍ਹਾਂ ਕਰਾਉਣੇ ਗੱਲੇ, ਇਸ ਥਾਂ ਤੇ ਮੇਰਾ ਆਸਣ ਸੀ। ਇਕ ਮਾਤਾ ਨੇ ਰੋਜ਼ਾਨਾ ਮੈਨੂੰ ਪਰੌਂਠੀਆਂ ਖਵਾਉਣੀਆਂ ਵੀ ਇਹ ਕਾਕਾ ਕਥਾ ਕਰਦਾ ਹੈ, ਤੇ ਮੰਮੀ ਗਿੱਜ ਗਿਆ। ਜਦੋਂ ਅਟੈਕ ਹੋਇਆ ਨਾ, ਤੇ ਕੁਦਰਤੀ ਤੌਰ ਤੇ ਮੈਂ ਉਸ ਮਾਤਾ ਨੂੰ ਬੁਲਾਇਆ ਵੀ ਮਾਤਾ ਜੀ ਕੀ ਹਾਲ ਤੇ, ਕਹਿੰਦੀ ਮੈਂ ਤੈਨੂੰ ਸਿਆਣਿਆ ਨਹੀਂ। ਜਦੋਂ ਉਹਨੇ ਆਖਿਆ ਨਾ ਸਿਆਣਿਆ ਨਹੀਂ, ਤੇ ਮੈਨੂੰ ਇਹ ਪੰਕਤੀਆਂ ਚੇਤੇ ਆਈਆਂ, ਜਿਹਨੂੰ 3 ਮਹੀਨੇ ਪਰੌਂਠੇ ਖਵਾਏ ਉਹਨੂੰ ਭਲਾ ਉਹ ਭੁੱਲ ਜਾਏਗਾ। ਮਤਲਬ ਇਹ ਸੀ ਵੀ ਕਿਤੇ ਬੁਲਾ ਲਿਆ ਤੇ ਉਹਨਾਂ ਕਹਿਣਾ ਵੀ ਇਹ ਕੌਣ ਹੈ। ਐਸ ਪਾਸੇ ਜੋੜਾ ਖਾਨਾ ਸੀ ਪ੍ਰੇਮੀ, ਅਸੀਂ ਉਥੇ ਜਾਣਾ ਉਹਨਾਂ ਜੋੜੇ ਜਮ੍ਹਾਂ ਕਰਨੇ, ਤੇ ਮੈਂ ਜਦੋਂ ਉਥੇ ਜੋੜਾ ਜਮ੍ਹਾਂ ਕਰਾਉਣ ਗਿਆ ਤੇ ਮੈਂ ਕਿਹਾ ਗੁਰਮੁਖੋ ਕੀ ਹਾਲ ਹੈ, ਕਹਿੰਦੇ ਭਾਈ ਸਾਹਿਬ ਪਛਾਣਿਆ ਨੀ। ਮੈਂ ਕਿਹਾ ਤੁਸੀਂ ਨੀ ਪਛਾਣਿਆ ਪਰ ਭਾਣਾ ਵਰਤਿਆ, ਇਹ ਮੇਰੀ ਹੱਡ ਬੀਤੀ ਮੈਨੂੰ ਤਾਂ ਚੇਤੇ ਆਈ ਜੇ। ਜਿਹੜੇ ਵਾਕਫ ਸੀ ਨਾ ਉਹ ਵੀ ਅੱਖਾਂ ਬਦਲ ਗਿਆ, ਚੋਰ ਅਸੀਂ ਨੀ, ਡਾਕੂ ਅਸੀਂ ਨੀ, ਕਿਸੇ ਦਾ ਨੁਕਸਾਨ ਨਹੀਂ ਕੀਤਾ। ਕੇਵਲ ਤੇ ਕੇਵਲ ਇਹ ਗਲਤੀ ਸੀ ਵੀ ਅਸੀਂ ਬਾਬਾ ਜਰਨੈਲ ਸਿੰਘ ਨਾਲ ਰਹਿੰਦੇ ਸਾਂ ਜਿਹੜਾ ਬਾਣੀ ਪੜ੍ਹਦਾ ਸੀ। ਸੋ ਇਹ ਵਿੱਚੋਂ ਵਿਚਾਰ ਆ ਗਈ ਮੇਰੇ ਪਾਤਸ਼ਾਹ ਕਹਿੰਦੇ ਇਹ ਸੰਸਾਰ ਦੇ ਲੋਕ ਜਿਹੜੇ ਨੇ ਨਾ ਇਹ ਆਪਣੇ ਸੁੱਖ ਤਾਂ ਸੀਮਤ ਹਨ ਔਰ ਇਨ੍ਹਾਂ ਚੋਂ ਕੋਈ ਵੀ ਮਿੱਤਰ ਨਹੀਂ
ਰਹਾਉ।
ਬਸ ਰਾਮ ਦੇ ਕਰ ਕਿਰਪਾ ਕਰਦੇ ਨੇ, ਕਹਿੰਦੇ ਦੁੱਖ ਦੇ ਮੌਕੇ ਤੇ ਕੋਈ ਸਾਥ ਨਹੀਂ ਦਿੰਦਾ, ਵਿਸਰਾਮ ਦੇ ਕੇ ਕਿਰਪਾ ਕਰਦੇ ਹਨ।
ਦਾਰਾ ਮੀਤ ਪੂਤ ਸਨ ਬੰਦੀ,
ਸਾਰਿਆਂ ਤੋਂ ਪਹਿਲਾਂ ਗੁਰੂ ਪਾਤਸ਼ਾਹ ਨੇ ਲਫ਼ਜ਼ ਕਿਹਾ ਦਾਰਾ। ਦਾਰਾ ਦਾ ਭਾਵ ਹੈ ਧਰਮ ਪਤਨੀ, ਮੀਤ ਦੋਸਤ, ਪੂਤ ਪੁੱਤਰ। ਜਦੋਂ ਆਨੰਦ ਕਾਰਜ ਹੁੰਦਾ ਹੈ ਉਦੋਂ ਗੁਰੂ ਕੇ ਰਾਗੀ ਸਿੰਘ ਇੱਕ ਸ਼ਬਦ ਪੜ੍ਹਦੇ ਹਨ ਔਰ ਉਹ ਬੀਬੀ ਪੱਲਾ ਫੜ ਕੇ ਆਪਣੇ ਪਤੀ ਦੇ ਮਗਰ ਮਗਰ ਤੁਰਦੀ ਹੈ ਔਰ ਰਾਗੀ ਸਿੰਘ ਸ਼ਬਦ ਪੜ੍ਹਦੇ ਨੇ ਸਭੇ ਸਾਹ ਕੁੜਾਵੇ ਡਿੱਠੇ ਤੋ ਪੱਲੇ ਤੈੜੇ ਲਾਗੀ। ਇਹਦਾ ਭਾਵ ਪਿਤਾ ਵੀ ਝੂਠਾ, ਭਰਾ ਵੀ ਝੂਠੇ, ਸਾਰੇ ਤੇ ਇੱਕੋ ਹੀ ਚੰਗਾ ਹੋ ਗਿਆ। ਜਿੱਦਣ ਮੌਤ ਹੋਈ ਨਾ ਆਪਾਂ ਵੇਹਨੇ ਆ ਘਰ ਕੀ ਨਾਰ ਬਹੁਤ ਹੀ ਜਾਸੂ ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਪਤੀ ਚੜਾਈ ਕਰ ਗਿਆ, ਗੁਜਰ ਗਿਆ, ਦੁਨੀਆਂ ਤੋਂ ਗਏ ਨੂੰ 15 ਸਾਲ ਹੋ ਗਏ ਤੇ ਜਿਹਦੇ ਨਾਲ 35 ਸਾਲ ਰਹੀ ਹੈ, ਭਲਾ ਕਦੇ ਨਾ ਕਦੇ ਤਾਂ ਖਿਆਲ ਆ ਹੀ ਜਾਂਦਾ ਨਾ। ਉਹ ਪਤੀ ਜਿਹਦੇ ਨਾਲ 35 ਸਾਲ ਕੱਟੇ ਸਨ ਸੁਪਨੇ ਵਿਚ ਬਖਾੜੀ ਦੇ ਗਿਆ ਤੇ ਦਿਨੇ ਉੱਠ ਕੇ ਪੁੱਤਰ ਨੂੰ ਆਵਾਜ਼ ਮਾਰ ਕੇ ਕਹਿਣ ਲੱਗੀ ਪੁੱਤਰ ਬੁਰਾ ਨਾ ਮੰਨੀ ਮੈਨੂੰ ਜਾਪਦਾ, ਪਾਰਟੀਆਂ ਨੇ ਪਾਠ ਨੀ ਚੰਗੀ ਤਰ੍ਹਾਂ ਕੀਤਾ। ਉਹ ਕਹਿੰਦਾ ਬੇਬੇ ਕਿਵੇਂ, ਕਹਿੰਦੀ ਤੇਰਾ ਪਿਓ ਰਾਤ ਮੈਨੂੰ ਵਿਖਾ ਹੀ ਦੇ ਗਿਆ ਈ, ਜਿਹਦੇ ਨਾਲ ਹੱਸਣਾ ਨੀ ਮੇਰੀ ਗੱਲ ਨੂੰ, ਚਿੱਠਣਾ ਹੱਸਣ ਵਾਲੀ ਬਾਤ ਨੀ, ਜਿਹਦੇ ਨਾਲ 35 ਸਾਲ ਕੱਟੇ ਪੁੱਤ ਤੇ ਧੀਆਂ ਪੈਦਾ ਹੋਏ, ਅਸੀਂ ਉਹਨੂੰ ਦੇਖਣਾ ਵੀ ਨੀ ਚਾਹੁੰਦੇ, ਉਹਨੂੰ ਕੋਈ ਸੜ ਤਾਂ ਨੀ ਨਾਰੀ, ਸੁਪਨਾ ਤਾਂ ਹੁੰਦਾ ਹੀ ਝੂਠਾ, ਲੇਕਿਨ ਸੁਪਨੇ ਝੂਠੇ ਦੇ ਵਿਚ ਵੀ ਅਸੀਂ ਉਹਨੂੰ ਵੇਖ ਕੇ ਰਾਜੀ ਨਹੀਂ। ਸਾਨੂੰ ਮਹਾਂਪੁਰਸ਼ਾਂ ਨੇ ਇੱਕ ਦ੍ਰਿਸ਼ਟਾਂਤ ਪੜਾਇਆ ਸੀ ਸੰਤ ਬਾਬਾ ਕਰਤਾਰ ਸਿੰਘ ਹੋਰਾਂ ਨੇ ਕਿ ਬਾਬੇ ਬਕਾਲੇ ਇੱਕ ਨੌਜਵਾਨ ਸਤਿਗੁਰੂ ਪਾਤਸ਼ਾਹ ਦੇ ਕੋਲ ਆਇਆ ਕਰੇ ਤੇ ਸਮੇਂ ਦੇ ਨਾਲ ਉਹਦੀ ਮੰਗਣੀ ਹੋ ਗਈ, ਮੁੜ ਕੇ ਵਿਆਹ ਹੋ ਗਿਆ। ਹਜ਼ੂਰ ਬਾਰ ਸੈਰ ਕਰਨ ਗਏ ਨੇ ਤੇ ਉਹ ਗੱਭਰੂ ਗੁਰੂ ਪਾਤਸ਼ਾਹ ਨੂੰ ਵੇਖ ਕੇ ਤੇ ਵੱਟ ਤੋਂ ਦੂਜੇ ਪਾਸੇ ਮੁੜ ਚੱਲਿਆ ਤੇ ਜਿਹੜਾ ਰੋਹ ਤੇ ਆਉਂਦਾ ਪਛਾਣ ਤਾਂ ਹੁੰਦੀ ਹੈ ਨਾ। ਹਜ਼ੂਰ ਨੇ ਆਵਾਜ਼ ਮਾਰ ਕੇ ਆਖਿਆ ਪੁੱਤਰਾ ਕੀ ਗੱਲ ਹੈ, ਕਿਹੜੀ ਗੱਲ ਤੋਂ ਰਾਜ ਆਉਣੋ ਜਾਣੋ ਹਟ ਗਿਆ? ਕਹਿਣ ਲੱਗਾ ਜੀ ਮੈਂ ਵਿਆਹਿਆ ਗਿਆ। ਤੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਜੇ ਤੂੰ ਵਿਆਹ ਤੇ ਵਿਆਹਿਆ ਤਾਂ ਮੰਮੀ ਆ, ਇਹ ਕੋਈ ਮਾੜੀ ਗੱਲ ਹੈ, ਆਇਆ ਕਰ। ਕਹਿੰਦਾ ਜੀ ਮੇਰੀ ਧਰਮ ਪਤਨੀ ਮੇਰੇ ਨਾਲ ਇੰਨਾ ਸਨੇਹ ਕਰਦੀ, ਉਹ ਕਹਿੰਦੀ ਵੀ ਜੇ ਸੱਜੇ ਖੱਬੇ ਹੋਵੇ ਤਾਂ ਮੈਂ ਕਿਤੇ ਮਰਨਾ ਜਾਵਾਂ। ਹਜ਼ੂਰ ਹਸਪੇ ਦੇ ਸੇਵਾਦਾਰ ਦੇ ਮੋਢੇ ਤੇ ਕਹਿਣ ਲੱਗੇ ਚੰਗਾ ਵਿਆਹ ਕਰਿਆ ਤਾਂ ਪੁਆੜਾ ਹੀ ਪਾ ਬੈਠਾ। ਕਹਿੰਦੇ ਕੋਈ ਗੱਲ ਨੀ ਗੁਰਮੁਖਾ, ਆਇਆ ਕਰ, ਪਰ ਤੈਨੂੰ ਭੁਲੇਖਾ ਪੁੱਤਰ ਆਉਣ ਲੱਗ ਪਿਆ। ਉਹਦੇ ਸ਼ੰਕੇ ਦੀ ਨਿਵਿਰਤੀ ਵਾਸਤੇ ਗੁਰੂ ਪਾਤਸ਼ਾਹ ਨੇ ਉਹਨੂੰ ਥੋੜਾ ਜਿਹਾ ਯੋਗਾ ਅਭਿਆਸ ਕਰਾਇਆ, ਵਿਖਾਉਣਾ ਵੀ ਕੋਈ ਕਿਸੇ ਦਾ ਨਹੀਂ, ਕਿਉਂਕਿ ਆਪਾਂ ਪੜ੍ਹਦੇ ਤਾਤ ਮਾਤ ਮੁਰਖ ਅਲੱਗ ਅਰਾਧਾ ਬਹੁ ਪਿਸ ਯੋਗ ਸਾਧਨਾ ਸਾਧਾ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਬਹੁਤ ਭਾਰੀ ਅਭਿਆਸੀ ਸਨ, ਅੱਠੇ ਪ੍ਰਬਾਣੀ ਦਾ ਚਿੰਤਨ ਜਦੋਂ ਉਹ ਕਾਕੇ ਨੇ ਅਭਿਆਸ ਕਰ ਲਿਆ ਨਾ, ਤੇ ਕਹਿਣ ਲੱਗੇ ਅੱਜ ਤੈਨੂੰ ਵਿਖਾਉਂਦੇ ਆ ਵੀ ਕੋਈ ਕਿਸੇ ਦਾ ਮਿੱਤਰ ਨਹੀਂ, ਤੇ ਆਪਣੇ ਘਰ ਜਾ ਕੇ ਪ੍ਰਾਣ ਦਸਮ ਦਵਾਰ ਵਿੱਚ ਚੜਾਵੀ ਤੇ ਬਾਕੀ ਤੈਨੂੰ ਅੱਖੀ ਵਿਖਾ ਦਿਆਂਗੇ। ਸਤਿਗੁਰੂ ਪਾਤਸ਼ਾਹ ਦਸੀ ਜੁਗਤੀ ਦੇ ਮੁਤਾਬਕ ਉਹਨੇ ਪ੍ਰਾਣ ਚੜਾ ਲੈ ਤੇ ਸਵੇਰੇ ਘਰ ਵਾਲੀ ਨੇ ਆਖਿਆ ਵੀ ਮੱਝ ਚੋਣੀ ਹੈ ਤੇ ਠਾਵਾਂ। ਜਦੋਂ ਜਾ ਕੇ ਲਾਇਆ ਤੇ ਉਹ ਬਿਲਕੁਲ ਹਿੱਲੇ ਨਾ ਤੇ ਕਹਿਣ ਲੱਗੀ ਤੇ ਕੰਮ ਖਰਾਬ ਹੋ ਗਿਆ, ਤੇ ਜੇ ਮੈਂ ਰੋਂਦੀ ਪਿੜਦੀ ਤੇ ਭੁੱਖਾ ਸਾਰਾ ਦਿਨ ਕਿਵੇਂ ਕੱਢਾਂਗੀ। ਉਹਨੇ ਕਾਹਲੀ ਕਾਹਲੀ ਕੀਤਾ, ਰਾਤ ਦਾ ਦੁੱਧ ਪਿਆ ਸੀ ਨਾ ਉਹਦੀ ਖੀਰ ਬਣਾ ਲਈ, ਥੋੜਾ ਜਿਹਾ ਆਟਾ ਗੁੱਧਾ ਤੇ ਉਹਨੇ ਚੂਰੀ ਬਣਾ ਲਈ ਤੇ ਕਹਿਣ ਲੱਗੀ ਵੀ ਖੀਰ ਤਾਂ ਸ਼ਾਮ ਤੱਕ ਹੋ ਜਾਣੀ ਖੱਟੀ, ਪਹਿਲਾਂ ਖੀਰ ਖਾ ਲਈਏ। ਤੇ ਜਦੋਂ ਕਿਤੇ ਮੁੜ ਕੇ ਮੌਕਾ ਮਿਲਿਆ ਉਦੋਂ ਚੂਰੀ ਖਾ ਲਾਂਗੀ। ਚੂਰੀ ਕੁੱਟ ਕੇ ਤੇ ਖੀਰ ਖਾ ਕੇ ਉਹਨੇ ਵੈਣ ਪਾਇਆ ਤੇ ਆਂਢੀ ਗੁਆਂਢੀ ਪਾਸੇ ਵਾਲੇ ਆ ਗਏ, ਚਾਚੇ ਤਾਏ ਨਹਾਉਣ ਲਈ ਬਾਹਰ ਕੱਢਣਾ ਸੀ, ਜਾਣ ਕੇ ਲੱਕਾਂ ਲੱਤਾਂ ਕਢਾਈਆਂ ਤੇ ਵਿੱਚੋਂ ਇਹ ਕਹਿਣ ਲੱਗਾ ਚਾਚੀ ਚਾਚੇ ਦੀ ਲੱਤ ਬੜੀ ਆਕੜੀ ਹੈ, ਚਗਾਠ ਵੱਡੀ ਏ ਕਿ ਲੱਤ? ਕਹਿੰਦੀ ਪੁੱਤ ਚਗਾਠਾਂ ਕਿਤੇ ਰੋਜ਼ ਬਣਦੀਆਂ ਨੇ, ਤੁਸੀਂ ਸਤਿਕਾਰ ਹੀ ਕਰਨਾ ਲੱਤ ਵੱਢ ਦਿਓ। ਕਹਿਣ ਲੱਗਾ ਚੰਗੇ ਮਰੇ, ਲੱਤ ਮਾੜੀ ਜੀ ਢਿੱਲੀ ਕੀਤੀ, ਨਵਾ ਧਵਾ ਲਿਆ, ਫੱਟੇ ਤੇ ਪਾਇਆ ਤੇ ਬੀਬੀ ਨੇ ਬੈਣ ਪਾਇਆ, ਮੇਰੀ ਬੇਨਤੀ ਸਵੀਕਾਰ ਕਰਨੀ। ਜਿਨ੍ਹਾਂ ਨੂੰ ਅੰਦਰੋਂ ਪੀੜ ਹੁੰਦੀ ਉਹਨੂੰ ਤਰਜਾਂ ਕੱਢੀਆਂ ਨਹੀਂ ਜੀ ਆਉਂਦੀਆਂ, ਆ ਬੀਬੀਆਂ ਰੋਂਦੀਆਂ ਤਰਜਾਂ ਕੱਢਣਗੀਆਂ, ਤਰਜਾਂ ਟਿਊਨਾਂ। ਜਿਨ੍ਹਾਂ ਦੇ ਅੰਦਰ ਦਰਦ ਹੁੰਦੀ ਉਹਨਾਂ ਨੂੰ ਟਿਊਨ ਨਹੀਂ ਆਉਂਦੀ, ਉਹਨਾਂ ਦਾ ਤਾਂ ਮਨ ਭਰਿਆ ਹੁੰਦਾ। ਚੌਕੇ ਲਚੱਲੇ ਤੇ ਬੀਬੀ ਨੇ ਵੈਣ ਪਾਇਆ, ਕਹਿੰਦੀ ਕੰਤਾ ਸੁਰਗ ਸੁਧਾਰਿਆ, ਮੈਨੂੰ ਵੀ ਕੁਝ ਭਾਖ, ਇਹ ਸੁਰਗ ਨੂੰ ਜਾਣ ਵਾਲਿਆ ਪਤੀ ਤੱਤੀ ਨੂੰ ਮਾੜੀ ਮੋਟੀ ਗੱਲ ਕਹਿ ਜਾ। ਉਹ ਭਰਿਆ ਪੀਤਾ ਸੀ, ਰਾਤ ਦਾ ਭੁੱਖਾ ਮਰਿਆ, ਉਹਨੇ ਫੱਟੇ ਤੋਂ ਨਾਲੇ ਮਾਰੀ ਇਸ਼ਾਰ ਤੇ ਨਾਲੇ ਕਹਿਣ ਲੱਗਾ ਜੈਸੇ ਪੈ ਚਖਾਈਏ ਤੈਸੇ ਚੂਰੀ ਚਾਖ। ਕਹਿੰਦਾ ਜਿਵੇਂ ਖੀਰ ਖਾਧੀ ਉਵੇਂ ਚੂਰੀ ਖਾ ਲਾ, ਮੈਂ ਤਾਂ ਤੈਨੂੰ ਇਹੋ ਕੁਝ ਕਹਿਣਾ ਨਾ। ਇਹ ਗੱਲ ਭਾਵੇਂ ਹਾਸੇ ਦੀ ਬਣਾਈ ਪਰ ਸਾਨੂੰ ਮਹਾਂਪੁਰਸ਼ਾਂ ਨੇ ਟਕਸਾਲ ਚ ਪੜਾਈ ਹੈ ਤੇ ਇਹ ਬਿਲਕੁਲ ਸਾਡੀ ਪੋਜੀਸ਼ਨ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ
ਦਾਰਾ ਮੀਤ,
ਦਾਰਾ ਦਾ ਭਾਵ ਹੈ ਇਸਤਰੀ, ਮੀਤ ਮਿੱਤਰ ਸੰਬੰਧੀ ਰਿਸ਼ਤੇਦਾਰ,
ਪੂਤ ਸੰਬੰਧੀ,
ਪੂਤ ਪੁੱਤਰ ਸੰਬੰਧੀ ਰਿਸ਼ਤੇਦਾਰ,
ਸਗਰੇ ਧਨ ਸਿਉਂ ਲਾਗੇ,
ਇਹ ਸਾਰੇ ਦੇ ਸਾਰੇ ਪੈਸੇ ਤੱਕ ਸੀਮਤ ਨੇ। ਪੁੱਤ ਕਹਿੰਦਾ ਪੁੱਤਰ, ਸੋ ਪੁੱਤ ਆਪਣੇ ਬਾਪੂ ਨੂੰ ਕਹਿੰਦਾ ਬਾਪੂ ਜੀ ਸਵਾਸਾਂ ਦਾ ਕੋਈ ਪਤਾ ਨਹੀਂ, ਤੁਹਾਡਾ ਸਰੀਰ ਭੈੜਾ ਪਿਆ ਤੇ ਵਸੀਅਤ ਕਰਜੋ, ਮੁੜ ਕੇ ਭੈਣਾ ਝਗੜਾ ਨਾ ਕਰਨ। ਪੁੱਤ ਕਹਿੰਦਾ ਪਿਓ ਨੂੰ, ਬਾਪੂ ਜੀ ਭੈੜੇ ਪਏ ਹੋ, ਭੈਣਾ ਝਗੜਾ ਨਾ ਕਰਨ ਤੇ ਵਸੀਅਤ ਕਰ ਜਾਓ। ਤੇ ਜਿੱਦਣ ਮਰਿਆ ਨਾ ਉਸ ਪੁੱਤ ਨੇ ਸਾਡੀ ਛਾਤੀ ਤੇ ਮੋਟਾ ਖੁੰਡ ਰੱਖ ਕੇ ਤੇ ਘਿਓ ਪਾ ਕੇ ਅੱਗ ਲਾਉਣੀ ਜੇ ਅੱਗ, ਤੇ ਫੇਰ ਚੋਂ ਪਾਸੀਂ ਅੱਗ ਲਾ ਕੇ ਸਿਰ ਵਾਲੇ ਪਾਸੇ ਤੋਂ ਅੱਗ ਲਾਉਂਦਾ, ਗੇੜਾ ਕੱਢਦਾ ਤੇ ਮੁੜ ਕੇ ਸਿਰ ਵਾਲੇ ਪਾਸੇ ਜਾ ਕੇ ਬੰਦ ਕਰਦਾ, ਕਿਤੇ ਬਾਪੂ ਉੱਠ ਨਾ ਬਹਿ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਵੇਂ ਪੁੱਤਰ ਹੈ, ਭਾਵੇਂ ਰਿਸ਼ਤੇਦਾਰ ਨੇ, ਭਾਵੇਂ ਪਤਨੀ ਹੈ, ਇਹ ਸਾਰੇ ਤੱਕ ਪੈਸੇ ਲੈਣ ਤੱਕ ਸੀਮਤ ਨੇ। ਬਾਣੀ ਦੀ ਪੰਕਤੀ ਲਿਓ ਲੋ ਕਰਤ ਫਿਰੇ ਸਭ ਲੋਕ, ਲੈਲਾਂ ਲੈਲਾਂ ਇਹ ਸਾਰਾ ਸੰਸਾਰ ਇਉਂ ਕਰਦਾ ਹੈ।
ਜਬ ਹੀ ਨਿਰ ਧਨ ਦੇਖਿਓ ਨਰ ਕਉ,
ਕਹਿੰਦੇ ਜਦੋਂ ਵੇਖਿਆ ਵੀ ਇਹ ਬੰਦਾ ਗਰੀਬ ਹੋ ਗਿਆ, ਇਹਦੇ ਕੋਲ ਧਨ ਨਹੀਂ,
ਸੰਗ ਛਾੜ ਸਭ ਭਾਗੇ,
ਕਹਿੰਦੇ ਗੁਰਮੁਖੋ ਸਾਰੇ ਦੇ ਸਾਰੇ ਸਾਧ ਛੱਡ ਕੇ ਭੱਜ ਜਾਂਦੇ ਹਨ। ਜਦੋਂ ਇਹੋ ਜਿਹੀ ਮੈਂ ਪੰਕਤੀਆਂ ਪੜ੍ਹਦਾ ਸੁਣਦਾ ਨਾ ਤੇ ਗੁਰਮੁਖੋ ਮੈਨੂੰ ਰਾਣੀ ਜਿੰਦ ਕੁਰ ਚੇਤੇ ਆ ਜਾਂਦੀ, ਮਹਾਰਾਜਾ ਰਣਜੀਤ ਸਿੰਘ ਦੀ ਰਾਣੀ, ਰੱਬ ਦੇ ਰੰਗਾਂ ਤੋਂ ਡਿੱਗੇ। ਆਪਾਂ ਆਸਾ ਦੀ ਵਾਰ ਸੁਣਦੇ ਹਾਂ, ਗੁਰਬਾਣੀ ਦੀਆਂ ਪੰਕਤੀਆਂ ਨਜ਼ਰ ਅਪੁੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ ਮਹਾਰਾਣੀ ਜਿੰਦ ਕੌਰ ਚਨਾਰ ਦੇ ਕਿਲੇ ਵਿਚ ਕੈਦ ਕੀਤੀ ਗਈ ਯੂਪੀ ਚ ਉਹਦੀ ਵਫ਼ਾਦਾਰ ਨੌਕਰਾਣੀ ਬੀਬੀ ਸ਼ਾਮੋ ਨੇ ਕਿਹਾ ਰਾਣੀ ਮੈਂ ਤੁਹਾਡਾ ਲੂਣ ਖਾਧਾ ਤੇ ਮੈਂ ਕੈਦ ਝੱਲਾਂਗੀ ਤੁਸੀਂ ਕਿਰਪਾ ਕਰਕੇ ਦਾ ਲੱਗਦਾ ਤੇ ਬਾਹਰ ਚਲੇ ਜਾਓ। ਬੜਾ ਦਰਦਮਈ ਸਾਕਾ ਹੈ ਮਹਾਰਾਣੀ ਜਿੰਦ ਕੌਰ ਜਿਹੜੀ ਕਦੇ ਖੱਬੇ ਡੌਲੇ ਤੇ ਕੋਹਨੂਰ ਹੀਰਾ ਬੰਨਦੀ ਹੁੰਦੀ ਸੀ ਨਾ ਅੱਜ ਆਪਣਾ ਲਿਬਾਸ ਬਦਲਾ ਕੇ ਚੱਲੀ ਇਕ ਮੰਦਰ ਵਿਚ ਜਾ ਕਰਕੇ ਬੀਬੀ ਨੇ ਆਖਿਆ ਵੀ ਪੰਡਿਤ ਜੀ ਮੈਨੂੰ ਭੁੱਖ ਲੱਗੀ ਕੋਈ ਖਾਣ ਨੂੰ ਹੈ ਤੇ ਉਹ ਪੁਜਾਰੀ ਕਹਿਣ ਲੱਗਾ ਬੀਬਾ ਚੌਲ ਬਣਾਏ ਸਨ ਚੌਲ ਮੈਂ ਖਾ ਲੇ ਤੇ ਚੌਲਾਂ ਦੀ ਪੇਸ਼ ਹੈਗੀ ਪਰ ਭਾਂਡੇ ਹੈ ਨੀ ਭਾਂਡਾ ਆਪਣਾ ਲੈਣਾ ਪਏਗਾ। ਜਿਹਦੇ ਕੋਲ ਕਈ ਨੌਕਰ ਚਾਕਰ ਸਨ ਹੀਰਿਆਂ ਦੀ ਮਾਲਕ ਰਾਣੀ ਜਿੰਦ ਕੌਰ ਕੋਲ ਅੱਜ ਭਾਂਡਾ ਨਹੀਂ ਔਰ ਉਥੇ ਜੋ ਲਿਖਿਆ ਬੀਬੀ ਨੇ ਪੱਲਾ ਕੀਤਾ ਤੇ ਪੱਲੇ ਵਿਚ ਭਲਾ ਉਹ ਜਿਹੜੀ ਉਹ ਮਾਇਆ ਜੀ ਜਿਹੜਾ ਪਾਣੀ ਉਹ ਕਿਵੇਂ ਟਿਕਦਾ ਉਸ ਮੌਕੇ ਮਹਾਰਾਣੀ ਜਿੰਦ ਕੌਰ ਨੇ ਆਪਣੇ ਉਸ ਕੱਪੜੇ ਨੂੰ ਚੂਸ ਕੇ ਆਖਿਆ ਰੱਬਾ ਤੇਰੇ ਰੰਗਾਂ ਤੋਂ ਡਰ ਗਏ। ਸੋ ਉਹ ਮੇਰੇ ਪਾਤਸ਼ਾਹ ਇੱਥੇ ਗੱਲ ਕਹਿੰਦੇ ਨੇ ਭਾਈ ਇਹ ਸਾਰੇ ਦੇ ਸਾਰੇ ਪੈਸੇ ਲੈਣ ਤੱਕ ਸੀਮਤ ਨੇ ਜਦੋਂ ਮੁੱਕ ਗਏ ਤੇਰਾ ਸਾਥ ਛੱਡ ਕੇ ਦੌੜ ਜਾਣਗੇ।
ਕਹੋ ਕਹਾ ਯਾ ਮਨ ਬੌਰੇ ਕਹੋ
ਇਸ ਕਮਲੇ ਮਨ ਨੂੰ ਕੀ ਕਹਿਣਾ ਕਰੀਏ ਜਿਹੜੀ ਆਪਾਂ ਬਾਣੀ ਪੜ੍ਹਦੇ ਅਭਿਆਸ ਕਰਦੇ ਸਿਮਰਨ ਕਰਦੇ ਆ ਨਾ ਇਹਦਾ ਇੱਕ ਟਾਰਗੇਟ ਜੇ ਨਿਸ਼ਾਨਾ ਜੇ ਕੀ ਮਨ ਸਮਝਾਵਨ ਕਾਰਨੇ ਕਸ਼ੂਕ ਪੜ੍ਹੀਏ ਗਿਆਨ ਜਿਹੜੀ ਆਪਾਂ ਬਾਣੀ ਪੜ੍ਹਦੇ ਮਨ ਨੂੰ ਸਮਝਾਉਣ ਵਾਸਤੇ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਕਹੋ ਕਾ ਯਾ ਮਨ ਬੌਰੇ ਕੋ ਬੌਰਾ ਕਹਿੰਦੇ ਬਸਮਝ ਨੂੰ ਕਮਲੇ ਨੂੰ ਇਸ ਕਮਲੇ ਮਨ ਨੂੰ ਕੀ ਕਹਿਣਾ ਕਰੀਏ
ਇਨ ਸਿਓ ਨੇਹੋ ਲਗਾਇਓ
ਜਿਨ੍ਹਾਂ ਦੇ ਨਾਲ ਇਹ ਇੰਨਾ ਨਿਹੂ ਪਿਆਰ ਕਰਦਾ ਪ੍ਰੇਮ ਕਰਦਾ ਹੈ
ਦੀਨਾ ਨਾਥ ਸਕਲ ਪੈ ਭੰਜਨ
ਦੀਨਾ ਦੇ ਦਇਆ ਕਰਨ ਵਾਲਾ ਸਾਰੇ ਡਰ ਨੂੰ ਨਾਸ ਕਰਨ ਵਾਲਾ
ਜਸ ਤਾਕੂ ਬਿਸਰਾਇਓ
ਸਾਨੂੰ ਗੁਰਮੁਖੋ ਉਹ ਵਾਹਿਗੁਰੂ ਭੁੱਲ ਗਿਆ ਤੇ ਬਾਕੀ ਦੀਆਂ ਗੱਲਾਂ ਚੇਤੇ ਰਹਿ ਗਈਆਂ। ਬਾਣੀ ਦੀ ਪੰਕਤੀ ਸਭ ਕੁਛ ਆਪਣਾ ਇਹ ਕਰਾਮ ਪਰਾਇਆ ਇਹ ਮੇਰੀ ਧੀ ਇਹ ਮੇਰਾ ਪੁੱਤ ਇਹ ਮੇਰੇ ਭਤੀਜੇ ਲੇਕਿਨ ਰੱਬ ਹੋਰਾਂ ਹੋਰਾਂ ਦਾ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਦੀਨਾਂ ਤੇ ਦਇਆ ਕਰਨ ਵਾਲਾ ਸਾਰੇ ਡਰ ਨੂੰ ਨਾਸ ਕਰਨ ਵਾਲਾ ਜਿਹੜੀ ਉਹਦੀ ਵਡਿਆਈ ਕਰਨੀ ਸੀ ਆਪਾਂ ਐਸਾ ਪਰਮਾਤਮਾ ਦੀ ਵਡਿਆਈ ਕਰ ਲਈ ਆਪਾਂ ਨੂੰ ਭੁੱਲ ਕਿਵੇਂ ਗਿਆ। ਸ੍ਰੀ ਰਾਗ ਵਿਚ ਸਤਿਗੁਰੂ ਪਾਤਸ਼ਾਹ ਦਾ ਸ਼ਬਦ ਆਉਂਦਾ ਹੈ ਵਿਚੋਂ ਗਰਭੇ ਨਿਕਲ ਆਇਆ ਖਸਮ ਵਸਾਰ ਦੁਨੀ ਚਿਤ ਲਾਇਆ ਜਦੋਂ ਬੱਚੇ ਦਾ ਜਨਮ ਹੁੰਦਾ ਨਾ ਤੇ ਬੱਚਾ ਰੋਂਦਾ ਹੈ ਸਾਡੇ ਸਮਾਜ ਦੀਆਂ ਬੀਬੀਆਂ ਕਹਿੰਦੀਆਂ ਨੇ ਵੀ ਕੁੜੇ ਵਧਾਈ ਹੋਵੇ ਬੱਚਾ ਨਵਾਂ ਨਰੋਆ ਤੇ ਜੇ ਬੱਚਾ ਰੋਵੇ ਨਾ ਨਾ ਤੇ ਉਹ ਬੀਬੀਆਂ ਹੌਲੀ ਹੌਲੀ ਕਹਿੰਦੀਆਂ ਵੀ ਬੱਚਾ ਅਬਨੋਰਮਲ ਸੁੱਖ ਹੋਵੇ ਸੀ ਬੱਚਾ ਠੀਕ ਨਹੀਂ ਹੋਣਾ ਇਹ ਆਪਣੀ ਸੋਚ ਹੈ। ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਭੁੱਲ ਗਏ ਬੀਬੀ ਤੂੰ ਇਵੇਂ ਵਹਿਮਾਂ ਚ ਪੈ ਗਈ ਹੈ ਇਹ ਨਾ ਕਹਿ ਬੱਚਾ ਤੰਦਰੁਸਤ ਹੈ ਬੱਚਾ ਤਾਂ ਰੋਂਦਾ ਵੀ ਮਾਂ ਦੇ ਗਰਭ ਵਿਚੋਂ ਬਾਹਰ ਆਉਂਦਿਆਂ ਸਰ ਇਹਨੂੰ ਮਾਇਆ ਚੰਬੜ ਗਈ ਤੇ ਰੱਬ ਭੁੱਲ ਗਿਆ ਇਹ ਤਾਂ ਰੋਂਦਾ ਉਸ ਗੱਲ ਨੂੰ ਹੈ ਜਦੋਂ ਮਾਂ ਦੇ ਗਰਭ ਵਿਚ ਮੈਂ ਪੁੱਠਾ ਲਮਕਦਾ ਸਾਂ ਮਾਤਾ ਕਿ ਉਧਰ ਮੈਂ ਪ੍ਰਤਪਾਲ ਕਰੇ ਸੋ ਕੋ ਮਨੋ ਵਸਾਰੀਏ। ਅਸੀਂ ਗੁਰੂ ਕੀ ਬਾਣੀ ਚ ਪੜ੍ਹਦੇ ਸਿਰ ਤੱਲੇ ਪੈਰ ਉਪਰੇ ਵਸੰਦੋ ਘੋਥੜੇ ਥਾਏ ਜਦੋਂ ਅਸੀਂ ਮਾਂ ਦੇ ਗਰਭ ਵਿਚ ਸਾਂ ਸਾਡਾ ਸਿਰ ਥੱਲੇ ਸੀ ਤੇ ਪੈਰ ਤਾਂ ਸਨ ਕੋਥੜੇ ਦੇ ਅਰਥਾਂ ਨੂੰ ਅਰਥ ਪੜਾਏ ਨੇ ਕੋਥੀ ਜਗ੍ਹਾ ਜਿੱਥੇ ਮਾਂ ਦਾ ਮਲ ਮੂਤਰ ਸੀ ਨਾ ਵਾਹਿਗੁਰੂ ਨੇ ਸਾਡੇ ਤੇ ਪਰਦਾ ਪਾ ਕੇ ਸਾਨੂੰ ਗੰਦ ਤੋਂ ਬਚਾਈ ਰੱਖਿਆ। ਜਨਮ ਹੁੰਦਿਆਂ ਸਾਰ ਬੱਚੇ ਨੂੰ ਭੁੱਖ ਲੱਗੀ ਰਾਮ ਭੁੱਲ ਗਿਆ ਵਾਹਿਗੁਰੂ ਭੁੱਲ ਗਿਆ ਔਰ ਉਹ ਇੰਨਾ ਚੰਬੜਿਆ ਵੀ ਮਰਨ ਤੱਕ ਉਹਨੇ ਸਾਡਾ ਸਾਥ ਨਹੀਂ ਛੱਡਿਆ ਜਿਹੜੀ ਚੰਦਰੀ ਮਾਇਆ ਇਹ ਤਾਂ ਰੋਂਦਾ ਇਹਦੀ ਵਿਆਖਿਆ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ ਕਹਿੰਦੇ ਪਹਿਲੇ ਪਿਆਰ ਲੱਗਾ ਥਣ ਦੁੱਧ ਬੱਚਾ ਹਰ ਮੌਕੇ ਮਾਂ ਦਾ ਦੁੱਧ ਲੱਭਦਾ ਦੂਜੇ ਮਾਏ ਬਾਪ ਕੀ ਸੁਧ। ਇਹ ਆਪਾਂ ਸਾਰੇ ਸਮਾਜਿਕ ਜੀਵ ਆ ਵੇਹਨੇ ਆ। ਮਾਂ ਨੇ ਪ੍ਰਸ਼ਾਦਾ ਪਕਾਉਣਾ ਤੇ ਉਹ ਕਹਿੰਦੀ ਜੀ ਕਾਕੇ ਨੂੰ 10 ਮਿੰਟ ਬਾਹਰ ਲੈ ਜਾਓ। ਹੁਣ ਮਾਫ ਕਰਨਾ, ਮਾਂ ਨੇ ਦੁੱਧ ਦੇਣਾ ਪਰ ਪਿਓ ਨੇ ਦੇਣਾ ਥੋੜਾ ਦੇਣਾ, ਪਰ ਪਿਓ ਨੇ ਚੁੱਕਿਆ ਤੇ ਚੁੱਪ ਹੋ ਗਿਆ, ਜੇ ਚਾਚੇ ਨੇ ਚੁੱਕਿਆ ਰੋਣ ਲੱਗ ਪਿਆ। ਇਹ ਆਪਾਂ ਸਾਰੇ ਵੇਹਨੇ ਆ। ਬਾਣੀ ਦੀ ਪੰਕਤੀ ਜੀ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ। ਭੈਣ ਨਿਆਣੀ ਏ ਥੋੜੀ ਜੀ ਵੱਡੀ, ਉਹ ਧੂਈ ਫਿਰਦੀ ਤੇ ਉਹਦੇ ਕੋਲ ਚੁੱਪ ਆ, ਚਾਚੀ ਨੇ ਫੜਿਆ ਤੇ ਰੋਣ ਲੱਗ ਪਿਆ। ਤੇ ਬੀਬੀ ਕਹਿੰਦੀ ਭੈਣ ਇਹ ਤੈਨੂੰ ਪਛਾਣਦਾ, ਭੈਣ ਕੋਲ ਨੀ ਰੋਂਦਾ। ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਪੰਨੀ ਖੇਡ। ਪਹਿਲਾਂ ਭੈਣ ਭਰਾ ਤੇ ਮੁੜ ਕੇ ਖੇਡਣ ਵਾਲੇ ਪਾਸੇ ਮੈਨੂੰ ਖਿਡੌਣੇ ਲੈ ਦਿਓ। ਚੌਥੇ ਪਿਆਰ ਪੰਨੀ ਖੇਡ। ਪੰਜਵੇਂ ਖਾਣ ਪੀਣ ਕੀ ਧਾਤ, ਕਹਿੰਦਾ ਬੇਬੇ ਥੋੜਾ ਜਿਹਾ ਕਿਉਂ ਵੱਧ ਪਾ, ਮੈਨੂੰ ਉਹਨੇ ਕੁੱਟਿਆ ਮੇਰੇ ਨਾਲ, ਉਹ ਤਗੜਾ ਹੀ ਜਦੋਂ ਖਾਧਾ। ਛੇਵੇਂ ਕਾਮ ਨਾ ਪੁੱਛੇ ਜਾਤ, ਉਹ ਖੁਰਾਕਾਂ ਖਾਣ ਕਰਕੇ ਅੰਨਾ ਹੋ ਗਿਆ। ਇਹਨੂੰ ਪਤਾ ਨੀ ਚੱਲਦਾ ਵੀ ਥਾਂ ਕੇ ਕਥਾਂ ਇਹ ਭੈਣਾਂ ਤੇ ਧੀਆਂ ਵੱਲ ਵੀ ਮੈਲਾ ਤੱਕਣ ਲੱਗ ਪਿਆ। ਇਹ ਜੇ ਮਾਇਆ ਦਾ ਪ੍ਰਭਾਵ, ਇਸ ਕਾਰਨ ਕਰਕੇ ਜਿਹੜਾ ਜੀਵ ਹੈ, ਹਜ਼ੂਰ ਕਹਿੰਦੇ ਨੇ ਇਹ ਮਨ ਕਮਲੇ ਨੂੰ ਕਹਿੰਦੇ ਆ, ਪਰ ਇਹਨੇ ਵਾਹਿਗੁਰੂ ਦੀ ਵਡਿਆਈ ਕਰਨੀ ਸੀ, ਭੁੱਲ ਗਿਆ ਕਮਲਾ ਬੇ ਸਮਝ।
ਸਵਾਨ ਪੂਛ ਜਿਉ ਭਇਓ ਨਾ ਸੂਦੋ।
ਆਪਾਂ ਕਹਾਵਤ ਬੋਲਦੇ ਵੀ ਕੁੱਤੇ ਦੀ ਪੂਛ ਬੜੀ 12 ਸਾਲ ਪਈ ਤੇ ਸਿੱਧੀ ਨੀ ਹੋਈ, ਇਹ ਆਪਣੀ ਪੰਜਾਬੀ ਦੀ ਕਹਾਵਤ ਹੈ। ਕਹਿੰਦੇ ਜਿਵੇਂ ਕੁੱਤੇ ਦੀ ਪੂਛ ਸਿੱਧੀ ਨੀ ਹੁੰਦੀ।
ਬਹੁਤ ਯਤਨ ਮੈਂ ਕੀਨੋ,
ਇਸ ਮਨ ਨੂੰ ਸਮਝਾਉਣ ਵਾਸਤੇ ਬੜੇ ਯਤਨ ਕੀਤੇ ਪਰ ਚੰਦਰਾ ਮਨ ਨਾ ਸਮਝਿਆ। ਇੱਕ ਸਾਦਾ ਜਿਹਾ ਤਜਰਬਾ ਕਰਕੇ ਵੇਖਿਆ ਜੀ, ਕਿਤੇ ਰਾਤ ਨੂੰ ਆਪਾਂ 4-5 ਇਕੱਠੇ ਹੋ ਕੇ ਲੋਕਾਂ ਦੀ ਨਿੰਦਿਆ ਕਰੀਏ ਨਾ, ਤੇ ਆਪਣਾ ਜੀ ਨੀ ਜੇ ਕਰਦਾ ਸੌਣ ਨੂੰ, ਆਪਾਂ ਕਹਿੰਦੇ ਵੀ 10 ਮਿੰਟ ਹੋਰ ਬਹਿ ਲੋ। ਤੇ ਜੇ ਕੋਈ ਸਾਡੇ 5-7 ਦੇ ਵਿਚੋਂ ਕੋਈ ਗੁਰਮੁਖ ਭਰੀ ਰੂਹ ਹੋਵੇ ਤੇ ਉਹ ਕਵੇ ਵੀ ਆਪਾਂ ਗਿਆਨੀ ਜੀ ਇਕੱਠੇ ਤਾਂ ਹੋਏ ਆ, ਚਾਹੇ ਸੁਖਮਨੀ ਸਾਹਿਬ ਦਾ ਪਾਠ ਨਾ ਕਰ ਲਈਏ, ਤੇ ਆਪਾਂ ਪਤਾ ਕੀ ਕਹਿਣਾ? ਆਪਾਂ ਕਹਿਣਾ ਚੰਗਾ ਤੁਸੀਂ ਕਰ ਲਓ, ਮੈਂ ਸਵੇਰੇ ਕਥਾ ਕਰਨੀ ਤੇ ਤੁਸੀਂ ਕਰ ਲਓ, ਮੈਂ ਜੇ ਕਥਾ ਵਾਚ ਕਰ ਸਵੇਰੇ ਕੱਲ ਫਿਰ ਮੈਂ ਕਰਨੀ ਹੈ। ਜੇ ਤੁਸੀਂ ਮੈਨੂੰ ਕਹੋ ਵੀ ਸੁਖਮਨੀ ਸਾਹਿਬ ਦਾ ਪਾਠ ਕਰੋ ਤੇ ਮੈਂ ਕਹਿਣਾ ਚੰਗਾ ਫਿਰ ਮੈਂ ਸਵੇਰੇ ਕਥਾ ਕਰਨੀ, ਸੁਖਮਨੀ ਸਾਹਿਬ ਤੁਸੀਂ ਕਰ ਲਓ, ਦਰਦ ਹੋਵੇਗੀ। ਜਿਹੜੇ 4-5 ਨੇ ਉਹਨਾਂ 2 ਅਸਪਤੀਆਂ ਆਪਣੀਆਂ ਤੇ ਚੰਗਾ ਕਹਿਣਾ ਭਾਈ ਸਾਹਿਬ ਤੁਸੀਂ ਪਾਠ ਕਰ ਲਿਆ ਜੇ ਸਾਨੂੰ ਕੰਮ ਹੈ ਤੇ ਫੇਰ ਸਹੀ ਕਿਤੇ, ਤੇ ਜੇ ਨਿੰਦਿਆ ਕਰਨੀ ਹੈ ਨਾ ਤੇ ਕਿਸੇ ਨੀ ਵਿਚ ਉੱਠਣਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਕੁੱਤੇ ਦੀ ਪੂਛ ਵਾਕੂ ਜਿਹੜਾ ਮਨ ਹੈ ਨਾ, ਇਹ ਯਤਨ ਕਰੀਦਾ ਵੀ ਸਿੱਧਾ ਹੋ ਜਾਏ ਪਰ ਇਹ ਸਿੱਧਾ ਨਾ ਹੋਇਆ।
ਨਾਨਕ ਲਾਜ ਬਿਰਦ ਕੀ ਰਾਖੋ।
ਆਗਰ ਕਰ ਪਾਤਸ਼ਾਹ ਕਿਰਪਾ ਕਰੋ, ਕਿਸੇ ਪੱਖ ਤੋਂ ਅਸੀਂ ਬਚ ਗਏ, ਰਹਿਮ ਤਾਂ ਕਰੋ। ਤੇ ਜ਼ੋਰ ਕਹਿੰਦੇ ਗੁਰਮੁਖ ਹੱਥ ਜੋੜ ਕੇ ਬੇਨਤੀ ਕਰ, ਪਾਤਸ਼ਾਹ ਤੇਰਾ ਬਿਰਧ ਹੈ, ਤੇਰਾ ਸੁਭਾਅ ਹੈ, ਤੂੰ ਨਿਕੰਮਿਆਂ ਨੂੰ ਬੰਨੇ ਲਾਉਣਾ, ਤੂੰ ਪਾਪੀਆਂ ਨੂੰ ਉਤਾਰਦਾ, ਇਸੇ ਤਰ੍ਹਾਂ ਮੇਰੇ ਤੇ ਕਿਰਪਾ ਕਰ।
ਨਾਮ ਤੁਹਾਰੋ ਲੀਨੋ,
ਮੇਰੇ ਤੇ ਮੇਰ ਕਰੀ, ਮੈਂ ਤੇਰੇ ਨਾਮ ਵਿਚ ਲੀਨ ਹੋ ਜਾਵਾਂ, ਅਭੇਦ ਹੋ ਜਾਵਾਂ, ਤੇਰਾ ਨਾਮ ਮੈਂ ਲੈਂਦਾ ਰਵਾਂ। ਇਸ ਪ੍ਰਕਾਰ ਗੁਰਮੁਖੋ ਅੱਜ ਦੇ ਪਾਵਨ ਸ਼ਬਦ ਵਿਚ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਵਿਸ਼ੇਸ਼ ਤੌਰ ਤੇ ਸਾਨੂੰ ਇਕ ਨੁਕਤਾ ਸਮਝਾਇਆ। ਗੁਰਮੁਖਾ, ਜਿੰਨੇ ਸੰਸਾਰ ਦੇ ਰਿਸ਼ਤੇਦਾਰ ਭੈਣ ਭਰਾ ਨੇ ਇਹ ਲੈਣ ਤੱਕ ਸੀਮਤ ਨੇ, ਲੇਕਿਨ ਜਿਹਨੇ ਤੇਰੇ ਨਾਲ ਜਾਣਾ ਉਸ ਨਾਮ ਨਾਲ ਜੁੜਨਾ ਕਰ। ਇਹ ਹਜ਼ੂਰ ਨੇ ਰਹਿਮਤ ਕੀਤੀ। ਹੁਣ ਲੜੀਵਾਰ ਸੰਥਿਆ ਦੀ ਸਿੱਧ ਗੋਸ਼ ਦੀ ਬਾਣੀ ਵਿਚ ਜਿਵੇਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਨਗੇ, ਸਮੇਂ ਦੇ ਮੁਤਾਬਕ ਆਪਾਂ ਵਿਚਾਰ ਕਰੀਏ। ਹਾਂਜੀ,
ਆਦ ਕਉ ਬਿਸਮਾਦ ਵਿਚਾਰ ਕਥੀ ਅਲੇ।
ਆਦ ਦਾ ਭਾਵ ਹੁੰਦਾ ਮੁੱਢ, ਬਿਸਮਾਦ ਦਾ ਭਾਵ ਹੁੰਦਾ ਅਚਰਜ। ਇਹਦੇ 3 ਅਰਥ ਕੀਤੇ ਹਨ। ਜਿਹੜਾ ਵਾਹਿਗੁਰੂ ਸ਼ਬਦ ਹੈ ਨਾ, ਇਹਦੇ ਅਰਥ ਵੀ ਅਚਰਜ ਨੇ, ਬਿਸਮਾਦ ਨੇ, ਹੈਰਾਨ ਕਰਨ ਵਾਲਾ। ਜਿਹੜਾ ਉਹ ਆਦ ਪਰਮੇਸ਼ਰ ਹੈ ਨਾ ਗੁਰਮੁਖੋ, ਉਹ ਅਚਰਜ ਹੈ, ਜਿਹਨੂੰ ਆਪਾਂ ਆਮ ਕਹਿੰਦੇ ਨੇ ਵੰਡਰਫੁੱਲ। ਉਹਦੀ ਵਿਆਖਿਆ ਨੀ ਕੀਤੀ ਬਾਣੀ ਚ। ਆਪਾਂ ਇੱਕ ਸ਼ਬਦ ਰਾਮਕਲੀ ਰਾਗ ਦੇ ਵਿਚ ਇੱਕ ਵਾਰ ਹੈ ਤੇ ਉਥੇ ਆਮ ਕਰਕੇ ਜਿਹੜੇ ਸੰਪਰਦਾਇ ਦੇ ਲੋਕ ਨੇ ਉਹਦੀਆਂ 20 ਪੌੜੀਆਂ ਨੇ ਤੇ ਹਰ ਪੌੜੀ ਤੋਂ ਬਾਅਦ ਪੜਦੇ ਨੇ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਪਹਿਲੀ ਪੌੜੀ ਚ ਹੈ ਤੇ ਬਾਕੀ ਦੀਆਂ ਉਨੀਆਂ ਦੇ ਵਿਚ 2 ਤਰ੍ਹਾਂ ਦੀ ਰਾਏ ਨੇ। ਕਈ ਗੁਰਮੁਖ ਪਿਆਰੇ ਉਹ ਹਰ ਪੌੜੀ ਨਾਲ ਪੜਦੇ ਨੇ, ਕਈ ਨਹੀਂ ਪੜਦੇ, ਇਹ ਆਪੋ ਆਪਣਾ ਜਿਵੇਂ ਜਿਵੇਂ ਸੰਸਕਾਰ ਨੇ ਉਹਦੇ ਮੁਤਾਬਕ। ਵਾਹ ਦਾ ਭਾਵ ਦਾ ਅਚਰਜ, ਜਿਹਨੂੰ ਬਿਆਨ ਨਾ ਕੀਤਾ ਜਾ ਸਕੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿਣਾ ਉਹ ਆਦਿ ਪਰਮੇਸ਼ਰ ਹੈ ਨਾ, ਉਹ ਅਚਰਜ ਹੈ, ਕੋਈ ਗਿਆਨੀ ਉਹਦੀ ਵਿਆਖਿਆ ਨਹੀਂ ਕਰ ਸਕਦਾ। ਪਰ ਜਾਣਾ ਪਾਠ ਕਰਦੇ ਆ ਆਪ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੇਤੀ। ਜਿਵੇਂ ਜਿਵੇਂ ਕਿਸੇ ਨੂੰ ਬੁੱਧੀ ਬਖਸ਼ੀ ਹੈ ਨਾ, ਉਸ ਬਖਸ਼ੀ ਬੁੱਧੀ ਦੇ ਮੁਤਾਬਕ ਗੁਰਮੁਖ ਆਪਾਂ ਪਰਮਾਤਮਾ ਦੀ ਵਡਿਆਈ ਕਰਦੇ, ਪਰ ਆਪਾਂ ਅੰਤ ਨਹੀਂ ਜੇ ਪਾ ਸਕਦੇ। ਤੂੰ ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ ਸੁਰਗਾਂ ਮਾਸ਼ ਪਿਆਲ ਜਿਉ। ਇਸ ਪ੍ਰਕਾਰ ਜਿਹੜਾ ਉਹ ਆਦਿ ਪਰਮੇਸ਼ਰ ਹੈ ਨਾ, ਉਹਦੀ ਵਿਚਾਰ ਜਿਹੜੀ ਹੈਰਾਨ ਕਰਨ ਵਾਲੀ ਹੈ।
ਸੁਣ ਨਿਰੰਤਰ ਵਾਸ ਲਿਆ,
ਸਾਰਿਆਂ ਤੋਂ ਪਹਿਲਾਂ ਹੈ ਕਿ ਸੁਣ ਦਾ ਭਾਵ ਅਫੁਰ। ਸੰਸਾਰ ਵਿਚ ਕੁਝ ਵੀ ਨਹੀਂ ਸੀ, ਇਹਨੂੰ ਵੱਖ ਵੱਖ ਭਾਸ਼ਾਵਾਂ ਵਿਚ ਵੱਖ ਵੱਖ ਮਹਾਂਪੁਰਸ਼ਾਂ ਨੇ, ਪੀਰਾਂ ਨੇ, ਪੈਗੰਬਰਾਂ ਨੇ, ਉਹ ਆਪੋ ਆਪਣੀ ਸਮਝ ਮੁਤਾਬਕ ਪ੍ਰਤਾਪ ਕੀਤੀ ਹੈ। ਸੁਣ ਦਾ ਭਾਵ ਅਫੁਰ ਅਵਸਥਾ ਜਿੱਥੇ ਕੋਈ ਹਲਚਲ ਨਹੀਂ ਸੀ, ਨਿਰੰਤਰ ਤੋਂ ਭਾਵ ਲਗਾਤਾਰ ਵਾਸ ਲਿਆ, ਉਹ ਪਰਿਪੂਰਨ ਪਰਮਾਤਮਾ ਜਦੋਂ ਇੱਥੇ ਹਰਕਤ ਨਹੀਂ ਸੀ ਨਾ, ਉਸ ਮੌਕੇ ਉਹ ਪਰਿਪੂਰਨ ਪਰਮਾਤਮਾ ਉਦੋਂ ਮੌਜੂਦ ਸੀ।
ਅਕਲ ਪਤ ਮੁੰਦਰਾ ਗੁਰ ਗਿਆਨ ਵਿਚਾਰੀ।
ਆਪਾਂ ਕਹਿੰਦੇ ਵੀ ਕਲਪਨਾ ਤੋਂ ਰਹਿਤ, ਮੈਂ ਤਾਂ ਇਹ ਕਲਪਨਾ ਸੀ ਜਿਹੜਾ ਆ ਕੰਮ ਹੋ ਗਿਆ, ਮੈਂ ਤਾਂ ਕਲਪਨਾ ਨਹੀਂ ਸੀ ਕੀਤੀ। ਇਸ ਪ੍ਰਕਾਰ ਦਾ ਉਹ ਪਰਮਾਤਮਾ ਦਾ ਮੁਦਰਾ ਦਾ ਭਾਵ ਸਿਧਾਂਤ ਹੈ। ਆਪਾਂ ਗੁਰਮੁਖੋ ਆਮ ਕਰਕੇ ਮੁਆਫੀ ਦਿਆ ਜੇ, ਬਹੁਤੇ ਆਪਾਂ ਅੱਖਰਾਂ ਦੀ ਗਿਣਤੀ ਕਰਦੀ ਜਾਂਦੇ, ਆਪਾਂ ਵੇਹਦੇ ਨਹੀਂ ਵੀ ਲੱਗ ਮਾਤਰ ਕੀ ਹੈ। ਇਹਦੇ ਤੇ ਟਿੱਪੀ ਲੱਗ ਜਾਏ ਨਾ ਤੇ ਬਣੇਗਾ ਮੁੰਦਰਾ, ਜਿਹੜੀ ਆਪਾਂ ਲੋਕ ਕੰਨਾਂ ਚ ਪਾਉਂਦੇ ਨੇ। ਲੇਕਿਨ ਇਹਦੇ ਤੇ ਟਿੱਪੀ ਨਹੀਂ, ਇੱਥੇ ਲਫ਼ਜ਼ ਆਇਆ ਮੁਦਰਾ। ਮੁਦਰਾ ਦਾ ਭਾਵ ਹੈ ਸਿਧਾਂਤ, ਜਿਹੜਾ ਉਹ ਕਲਪਨਾ ਤੋਂ ਰਹਿਤ ਪਰਮਾਤਮਾ ਨਾ, ਜਿਹੜਾ ਉਹਦਾ ਸਿਧਾਂਤ ਹੈ।
ਅਕਲ ਪਤ ਮੁਦਰਾ ਗੁਰ ਗਿਆਨ ਵਿਚਾਰੀ ਅਲੇ।
ਗੁਰਮੁਖੜਾ ਗੁਰੂ ਦਾ ਗਿਆਨ ਹੈ ਨਾ, ਉਹਦੇ ਦੁਆਰਾ ਵਿਚਾਰ ਕਰ। ਜਿਹੜੀ ਕਲਪਨਾ ਤੋਂ ਰਹਿ ਸਿਧਾਂਤ ਹੈ ਨਾ, ਉਹਨੂੰ ਸਮਝ ਲਏਗਾ ਤੇ ਕਿਵੇਂ ਸਮਝੇਗਾ, ਕੀ ਸਮਝ ਹੈ।
ਘਟ ਘਟ ਸਾਚਾ ਸਰਬ ਜੀਆ,
ਸਾਰਿਆਂ ਦੇ ਵਿਚ ਘਟਾ ਘਟ ਵਿਆਪਿਆ। ਇਹ ਨੀ ਵੀ ਹਿੰਦੂ ਦੇ ਵਿਚ ਘੱਟ ਹੈ, ਮੁਸਲਮਾਨ ਵਿਚ ਜ਼ਿਆਦਾ ਹੈ। ਆਪਾਂ ਤਾਂ ਫਿਰ ਵੰਡੀਆਂ ਭਾਈ ਜਾਂਦੇ ਹਾਂ। ਸਾਡੇ ਬਾਪੂ ਨੇ ਸਾਨੂੰ ਸਮਝਾਇਆ, ਦੋਹਰਾ ਮਸੀਤ ਸੋਈ, ਪੂਜਾ ਉਹ ਨਮਾਜ਼ ਹੋਈ। ਮਾਨ ਸਭੇ ਏਕ ਅਨੇਕ ਪ੍ਰਭਾਵ ਹੈ, ਏਕ ਨੈਣ ਏਕ ਕਾਨ, ਇੱਕੋ ਜਿਹੀਆਂ ਅੱਖਾਂ ਨੇ ਇੱਕੋ ਜਿਹੇ ਕੰਨ ਨੇ, ਤੇ ਵੰਡੀਆਂ ਕਾਹਦੀਆਂ ਪਾਈ ਜਾਂਦਾ। ਏਕ ਨੈਣ ਏਕ ਕਾਨ, ਏਕ ਦੇ ਏਕ ਬਾਨ, ਖਾਕ ਬਾਦ ਆਦਸ਼ਾਓ ਆਪ ਕੋ ਲਾਓ ਹੈ। ਅਸੀਂ ਦੋ ਟਾਈਮ ਤੇ ਪਾਠ ਪੜ੍ਹਦੇ ਹਾਂ, ਪਾਠ ਪੜ੍ਹਦੇ ਹਾਂ ਪਰ ਅਮਲ ਨਹੀਂ ਕਰਦੇ, ਸਮਝਦੇ। ਸਭ ਮੈਂ ਜੋਤ, ਇਹ ਨਹੀਂ ਆਖਿਆ ਵੀ ਸਿੱਖਾਂ ਵਿਚ ਜਾਤ ਤੇ ਬਾਕੀਆਂ ਚ ਘੱਟ ਹੈ, ਪੁੰਨੀ ਵਿਚ ਜਾਤੀ ਤੇ ਪਾਪੀਆਂ ਚ ਨਹੀਂ। ਹਜ਼ੂਰ ਕਹਿੰਦੇ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚੰਨ, ਸਭ ਮੈਂ ਚੰਨ ਹੋਏ। ਜੇ ਉਹਦੀ ਜੋਤ ਨਾ ਹੁੰਦੀ, ਇਹਨੇ ਬੋਲਣਾ ਨਹੀਂ ਸੀ, ਇਹਨੇ ਵੇਖਣਾ ਨਹੀਂ ਸੀ। ਇਸ ਕਰਕੇ ਪਿਆਰਿਆ, ਸਾਰਿਆਂ ਦੇ ਵਿਚ ਉਹਦੀ ਜੋਤ ਹੈ, ਜਿਹੜਾ ਪਰਿਪੂਰਨ ਪਰਮਾਤਮਾ ਨਾ, ਜਿਹੜਾ ਫੁਰਨੇ ਤੋਂ ਰਹਿਤ ਹੈ, ਉਹ ਸਾਰਿਆਂ ਵਿਚ ਵਿਆਪਕ ਹੈ।
ਗੁਰ ਬਚਨੀ ਅਵਗਤ ਸਮਾਈ ਹੈ,
ਉਹਦੇ ਬਚਨਾਂ ਦੇ ਦੁਆਰਾ ਉਹ ਪਰਿਪੂਰਨ ਪਰਮਾਤਮਾ ਜੀ ਦੇ ਭੇਦ ਨੂੰ ਜਾਣਿਆ ਨਹੀਂ ਨਾ ਜਾ ਸਕਦਾ, ਉਹਦੇ ਵਿਚ ਇਹ ਜੀਵ ਸਮਾ ਜਾਂਦਾ ਹੈ, ਲੀਨ ਹੋ ਜਾਏਗਾ।
ਤਤ ਨਿਰੰਜਨ ਸਹਿਜ ਲਹਿ,
ਇਸ ਪ੍ਰਕਾਰ ਅਵਿਦਿਆ ਕਾਲ ਖੂ ਤੋਂ ਰਹਿਤ। ਇਹ ਨਿਰੰਜਨ ਸ਼ਬਦ ਗੁਰਬਾਣੀ ਚ ਆਪਾਂ ਬੜਾ ਪੜ੍ਹਦੇ ਸੁਣਦੇ ਹਾਂ। ਅੰਜਨ ਕਹਿੰਦੇ ਨੇ ਗੁਰਮੁਖੋ ਸੁਰਮੇ ਨੂੰ, ਜਿਹੜਾ ਸੁਰਮਾ ਕਾਲੇ ਰੰਗ ਦਾ ਹੁੰਦਾ, ਇਹਨੂੰ ਕਹਿੰਦੇ ਨੇ, ਜਿਹੜੇ ਵੱਖ ਵੱਖ ਸਿਧਾਂਤਾਂ ਦੇ ਮੁਤਾਬਕ ਉਹ ਪਰਿਪੂਰਨ ਪਰਮਾਤਮਾ ਜਿਹੜਾ ਨਾ, ਉਹ ਅਵਿਦਿਆ ਕਾਲਖ ਤੋਂ ਹੁੰਦਾ ਹੈ। ਨਿਰੰਜਨ ਅਵਿਦਿਆ ਕਾਲਖ ਤੋਂ ਰਹਿਤ, ਜਿਹੜਾ ਪਰਿਪੂਰਨ ਪਰਮਾਤਮਾ ਤਾਤ ਨਿਰੰਜਨ ਸਹਿਜ ਲਹੇ, ਜਿਹੜਾ ਅਵਿਦਿਆ ਕਾਲਖ ਤੋਂ ਰਹਿਤ ਹੈ ਨਾ, ਉਹ ਸਿਧਾਂਤ ਰੂਪ ਪਰਮੇਸ਼ਰ ਆਪਣੇ ਮਨ ਨੂੰ ਜੇ ਅਡੋਲ ਕਰੇਗਾ ਤੇ ਇਹ ਸਮਝ ਲਵੇਗਾ। ਪਰ ਆਪਣਾ ਮਨ ਡੋਲਦਾ ਰਹਿੰਦਾ ਤੇ ਗੱਲ ਕਿਵੇਂ ਬਣੇ। ਬੜੀ ਸਾਦੀ ਜੀ ਗੱਲ, ਆਪਾਂ ਸਰੋਵਰ ਦੇ ਵਿਚ ਆਪਣਾ ਚਿਹਰਾ ਵੇਖ ਲੈਂਦੇ ਆ, ਪਰ ਕਦੋਂ ਵੇਖਾਂਗੇ, ਜਦੋਂ ਹਵਾ ਰੁਕੀ ਹੋਵੇ, ਲਹਿਰਾਂ ਨਾ ਆਉਣ, ਤੇ ਜੇ ਲਹਿਰਾਂ ਆਉਂਦੀਆਂ ਹੋਣ ਤੇ ਗੁਰਮੁਖੋ ਆਪਣਾ ਚਿਹਰਾ ਨਹੀਂ ਦਿਸਦਾ। ਇਸ ਪ੍ਰਕਾਰ ਜਿੰਨਾ ਚਿਰ ਮਨ ਨੂੰ ਟਿਕਾਇਆ ਨਾ, ਸਾਡਾ ਤਾਂ ਮਨ ਦੇਸਾਂ ਪ੍ਰਦੇਸਾਂ ਨੂੰ ਦੌੜੀ ਜਾਂਦਾ। ਜਿਵੇਂ ਆਪਾਂ ਸੁਲਤਾਨਪੁਰ ਸਾਹਿਬ ਦੀ ਉਹ ਸਾਖੀ ਪੜ੍ਹਦੇ ਹਾਂ, ਪਿਕਾਰੀ ਸਾਹਿਬ ਜਿਹੜੇ ਆਪਣੇ ਘਰ ਘੋੜਾ ਮੋੜ ਚਲੇ ਗਏ, ਤੇ ਨਵਾਬ ਕਹਿੰਦਾ ਵੀ ਮੈਂ ਦੂਰੋਂ ਘੋੜੇ ਖਰੀਦਾਂ ਤੇ ਗੁਰੂ ਪਾਤਸ਼ਾਹ ਕਹਿੰਦੇ ਨਮਾਜ਼ ਕਾਹਦੀ ਹੈ। ਇਸ ਪ੍ਰਕਾਰ ਇਹਦਾ ਅਰਥ ਹੈ ਸਹਿਜ ਦਾ ਭਾਵ ਹੈ ਟਕਾ। ਜਿਨ੍ਹਾਂ ਗੁਰਮੁਖ ਪਿਆਰਿਆਂ ਦਾ ਮਨ ਟਕਾ ਵਿਚ ਹੈ ਨਾ, ਉਨ੍ਹਾਂ ਸਿਧਾਂਤ ਰੂਪ ਵਿਦਿਆ ਕਾਲਕ ਤੋਂ ਰਹਿਤ ਉਸ ਪ੍ਰਮਾਤਮਾ ਨੂੰ ਸਮਝ ਲਿਆ, ਪ੍ਰਾਪਤੀ ਕਰ ਲਈ।
ਨਾਨਕ ਦੂਜੀ ਕਾਰ ਨਾ ਕਰਨੀ,
ਇਹਦੇ ਤੋਂ ਬਣਾ ਦੂਜਾ ਕੰਮ ਹੀ ਨਹੀਂ ਕਰਦੇ ਤੇ ਆਪਾਂ ਜੋ ਪਾਠ ਕਰਦਾ ਤੇ ਆਪਾਂ ਕਹਿੰਦੇ ਪਾਠ ਚ ਰੋਟੀ ਮਿਲ ਜੇਗੀ, ਕੰਮ ਕਰਿਆ ਕਰ। ਇਹ ਵਿਹਲਣਾ ਦਾ ਕੰਮ ਹੀ ਆਪਾਂ ਤਾਂ ਕਹਿੰਦੇ ਅੜਪਾਠ ਨਾ, ਇਹ ਵਿਹਲਣਾ ਦਾ ਕੰਮ ਕਿਹੜੇ ਪਾਸੇ ਲੱਗਾ, ਕੋਈ ਚਾਰ ਪੈਸੇ ਕਮਾ ਜਿਹੜੇ ਨਾਲ ਜਾਣ, ਇਹਦਾ ਆਪਾਂ ਬਾਣੀ ਨਾਲ ਨੀ ਜਾਏਗੀ। ਇਹ ਸਾਡੀ ਸੋਚ ਹੈ, ਸਾਡੇ ਤੇ ਮਾਇਆ ਦਾ ਪ੍ਰਭਾਵ ਪੈ ਗਿਆ। ਆਪਾਂ ਕਹਿੰਦੇ ਵਿਹਲਾ ਤੈਨੂੰ ਇਹੋ ਕੰਮ ਹੈ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ, ਜਿਹੜੇ ਗੁਰਮੁਖ ਨੇ ਨਾ, ਨਾਨਕ ਦੂਜੀ ਕਾਰ ਨਾ ਕਰਨੀ, ਜਿਹੜੇ ਗੁਰਮੁਖ ਨੇ ਨਾ ਇਸ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਦੂਜਾ ਕੰਮ ਹੀ ਨਹੀਂ ਕਰਦੇ।
ਸੇਵਾ ਸਿੱਖ ਸੋ ਖੋਜ ਲਹੈ,
ਜਿਹੜਾ ਗੁਰੂ ਦੀ ਆ ਕੇ ਸੇਵਾ ਕਰੇਗਾ, ਸਤ ਸੰਗਤ ਵਿਚ ਆ ਕੇ ਸੇਵਾ ਕਰੇਗਾ ਨਾ, ਸੋ ਉਹ ਖੋਜ ਉਹ ਲੱਭ ਲਏਗਾ। ਜਿਹੜਾ ਗੁਰੂ ਕੀ ਸੰਗਤ ਵਿਚ ਆ ਕੇ ਸੇਵਾ ਕਰੇਗਾ ਨਾ, ਗੁਰੂ ਕੋਲ ਆਵੇਗਾ, ਉਹਨੂੰ ਪ੍ਰਾਪਤੀ ਹੋ ਜਾਏਗੀ, ਉਹ ਪ੍ਰਮਾਤਮਾ ਨੂੰ ਲੱਭ ਲਏਗਾ।
ਹੁਕਮ ਬਿਸਮਾਦ ਹੁਕਮ ਪਛਾਣ,
ਆਪਾਂ ਆਖੇ ਨੀ ਉਹਦੀ ਹੁਕਮ ਦੀ ਵਿਆਖਿਆ ਕਰੀਏ ਤੇ ਜਿਨ੍ਹਾਂ ਨੇ ਹੁਕਮ ਨੂੰ ਪਛਾਣ ਲਿਆ, ਬਿਸਮਾਦ ਦਾ ਭਾਵ ਉਹਨਾਂ ਦਾ ਮਨ ਅਡੋਲ ਹੋ ਜਾਂਦਾ, ਆਪਣਾ ਦਾ ਮਨ ਡੋਲਦਾ ਰਹਿੰਦਾ। ਪਟ ਮੈਂ ਬੇਨਤੀ ਕੀਤੀ ਵੀ ਇਹਦੇ ਬਿਸਮਾਦ ਦੇ ਤਿੰਨ ਚਾਰ ਅਰਥ ਨੇ, ਇੱਕ ਅਚਰਜ, ਇੱਕ ਟਕਾ, ਇੱਕ ਸ਼ਾਂਤੀ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਉਸ ਪ੍ਰਮਾਤਮਾ ਦੇ ਹੁਕਮ ਨੂੰ ਪਛਾਣ ਲਿਆ ਨਾ, ਉਹ ਮੁੜ ਕੇ ਕੁਝ ਕਹਿ ਹੀ ਨਹੀਂ ਸਕਦੇ। ਗੁਰਬਾਣੀ ਚ ਦੀ ਵਿਆਖਿਆ ਹੈ, ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਹੁਣ ਗੁੰਗੇ ਨੇ ਗੁੜ ਵੀ ਖਾਧਾ ਤੇ ਉਹਨੂੰ ਪੁੱਛੀਏ ਵੀ ਗੁਰਮੁਖਾ ਕਿੰਨਾ ਕਾਣ, ਉਹ ਹੱਸੇਗਾ ਤੇ ਹੱਥਾਂ ਨਾਲ ਇਸ਼ਾਰੇ ਕਰੇਗਾ ਪਰ ਬੋਲਿਆ ਨਹੀਂ ਜਾਂਦਾ। ਇਸ ਪ੍ਰਕਾਰ ਗੁਰਮੁਖੋ ਜਿਨ੍ਹਾਂ ਨੇ ਪ੍ਰਾਪਤੀ ਕਰ ਲਈ ਹੈ ਨਾ, ਉਹਨਾਂ ਦੇ ਚਿਹਰੇ ਤੋਂ ਪਤਾ ਤਾਂ ਲੱਗੇਗਾ ਵੀ ਇਹਨਾਂ ਪ੍ਰਾਪਤੀ ਕਰ ਲਈ, ਤੇ ਜੇ ਆਪਾਂ ਆਖੀਏ ਨੇ ਵੀ ਪੂਰੀ ਵਿਆਖਿਆ ਕਰ ਲਈਏ ਤੇ ਵਿਆਖਿਆ ਨਹੀਂ ਜੀ ਹੋਣੀ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਹੁਕਮ ਬਿਸਮਾਦ ਹੁਕਮ ਪਛਾਣੇ, ਜਿਨ੍ਹਾਂ ਨੇ ਹੁਕਮ ਨੂੰ ਪਛਾਣ ਲਿਆ ਨਾ ਉਹ ਬਿਸਮਾਦ ਵਿਚ ਆ ਗਏ, ਟਕਾ ਵਿਚ ਆ ਗਏ।
ਜੀ ਜੁਗਤ ਸੱਚ ਜਾਣੈ ਸੋ,
ਜਿਹੜੀ ਜੀਵਨ ਦੀ ਜੁਗਤੀ ਜਿਹੜੇ ਆਪਾਂ ਸੰਸਾਰ ਵਿਚ ਆਉਂਦੇ ਆ ਨਾ, ਇਹ ਜੀਵਨ ਦੀ ਜੁਗਤੀ ਕਿਹੜੀ, ਸੱਚ ਜਾਣੇ ਸੋਈ। ਉਹਨਾਂ ਗੁਰਮੁਖ ਪਿਆਰ ਨੂੰ ਉਹ ਸੱਚੇ ਪ੍ਰਮਾਤਮਾ ਨੂੰ ਜਾਣ ਲਿਆ, ਸਮਝ ਲਿਆ, ਸਮਝਾਂਗੇ ਕਿਵੇਂ।
ਆਪੇ ਆਪ ਮੇਟ ਨਿਰਾਲ ਮਹੋਵੈ,
ਆਪਣੇ ਆਪ ਨੂੰ ਮੇਟ ਕੇ ਤੇ ਆਪਣੇ ਆਪ ਨੂੰ ਨਿਰਲੇਪ ਕਰਨਾ ਪੈਂਦਾ, ਨਿਰਲਮ ਤੋਂ ਭਾਵਨਾ ਨਿਰਲੇਪ, ਤੇ ਮੇਟ ਤੋਂ ਭਾਵ ਆਪਾਂ ਤਾਂ ਪੈਰ ਪੈਰ ਤੇ ਕਹਿੰਦੇ ਮੈਂ ਕੁਝ ਹਾਂ। ਆ ਕਈਆਂ ਨੂੰ ਵੇਖਿਆ ਧੱਕੇ ਦੇ ਨਾਲ ਕਾਰਡ ਫੜਾਈ ਜਾਣਗੇ, ਭਾਈ ਸਾਹਿਬ ਮੇਰਾ ਕਾਰਡ ਲਏ ਤੁਹਾਡੇ ਕਿਤੇ ਕੰਮ ਆਵੇਗਾ, ਮੈਂ ਵੀ ਕੁਝ ਹਾਂ। ਜਿਹੜਾ ਕੁਝ ਹਾਂ ਨਾ ਗੁਰਮੁਖੋ ਇਹੋ ਮੌਤ ਤੇ। ਬਾਣੀ ਕਹਿੰਦੀ ਆਪ ਗਵਾਈਏ ਤਾਂ ਸ਼ਹੁ ਪਾਈਏ ਔਰ ਕੈਸੀ ਚਤਰਾਈ, ਜਿੰਨਾ ਚਿਰ ਆਪਣੇ ਆਪ ਨੂੰ ਗਵਾਉਂਦਾ ਨੀ ਨਾ ਉਨਾ ਚਿਰ ਬਾਤ ਨਹੀਂ ਬਣਨੀ। ਇਸੇ ਇਹੋ ਸਥਾਨ ਇੱਥੇ ਮੇਰੇ ਪਾਤਸ਼ਾਹ ਕਹਿੰਦੇ ਨੇ ਆਪੇ ਮੇਟ ਨਿਰਾਲਮ ਹੋਵੇ, ਆਪਾ ਭਾਵ ਨੂੰ ਮੇੜ ਕੇ ਤੇ ਨਿਰਲੇਪ ਹੋਣਾ ਕਰੇ।
ਅੰਤਰ ਸਾਚ ਜੋਗੀ ਕਹੀਐ ਸੋਈ,
ਜਿਹੜਾ ਗੁਰਮੁਖੋ ਪਰਮਾਤਮਾ ਉਹ ਸਾਡੇ ਅੰਦਰ ਹੈ, ਉਹਨੂੰ ਲੱਭਣਾ ਕਰੀਏ ਤੇ ਜਿਨ੍ਹਾਂ ਨੇ ਲੱਭ ਲਿਆ ਜੋਗੀ ਜੀ ਉਹ ਅਸਲੀ ਜੋਗੀ ਹਨ। ਇਹ ਸਿੱਖਿਆ ਸਤਿਗੁਰੂ ਪਾਤਸ਼ਾਹ ਨੇ ਸਿੱਧਾਂ ਜੋਗੀਆਂ ਨੂੰ ਦਿੱਤੀ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ, ਕਿਤੇ ਸਾਡੀ ਮੈਂ ਮਿਟੇ, ਅਸੀਂ ਸੰਸਾਰ ਦੀ ਪਕੜ ਤੋਂ ਨਲੇਪ ਹੋਈਏ। ਇਹ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿਚ ਅਰਦਾਸ ਬੇਨਤੀ ਹੈ, ਹਜ਼ੂਰ ਕਿਰਪਾ ਕਰਨ, ਰਹਿਮਤਾਂ ਕਰਨ, ਭੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਹੁਕਮ ਬਿਸਮਾਦ ਹੁਕਮ ਪਛਾਣੈ, ਜੀ ਜੁਗਤ ਸੱਚ ਜਾਣੈ ਸੋਈ, ਆਪ ਮੇਟ ਨਿਰਾਲਮ ਹੋਵੈ, ਅੰਤਰ ਸਾਚ ਜੋਗੀ ਕਹੀਐ ਸੋਈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।